Groove, why? 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 Groove,
Jap ho, jap ho ta
ek ho
jap ho.
ਗੁਰੂ ਬਾਬਾ ਨਾਨਕ ਸਾਡਾ ਪਹਿਲਾ ਔਲੀਆ, ਪਹਿਲਾ ਪੈਗੰਬਰ, ਔਰ ਜਿਹਨੂੰ ਸਿਰਫ ਬਾਬੇ ਦਾ ਖਿਤਾਬ ਸਾਰੀ ਬਾਣੀ 'ਚ ਸਿਰਫ ਮਹੱਲੇ ਪਹਿਲੇ ਨੂੰ ਦਿੱਤਾ ਹੈ, ਗੁਰੂ ਬਾਬਾ ਨਾਨਕ। ਔਰ ਉਹਦਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 728 7-8 ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਉਹ ਸ਼ਬਦ ਦਾ ਰਹਾਓ ਦੀ ਤੁੱਕ ਅਸੀਂ ਲਈ ਹੈ। ਚੌਪ ਦੇ ਚੌਂ ਸਟੈਨਜ਼ਿਆਂ ਦੀ ਪੋਇਮ ਹੈ, ਚੌਂ ਬੰਦਾਂ ਦਾ ਸ਼ਬਦ ਹੈ। ਘਰ ਪਹਿਲਾ ਜਿੱਥੇ ਘਰ ਉੱਤੇ ਆ ਜਾਏ ਉਹ ਹੈ ਤਪਲੇ ਦੀ ਤਾਲ, ਔਰ ਅਸੀਂ ਪਹਿਲੇ ਤਪਲੇ ਦੀ ਤਾਲ 'ਚ ਹੀ ਸ਼ਬਦ ਗਾਵਾਂਗੇ। ਘਰ ਜਿੱਥੇ ਉੱਤੇ ਆ ਜਾਏ ਰਾਗ ਦੇ ਨਾਲ ਉਸ ਘਰ ਦੇ ਵਿੱਚ ਤਪਲਾ ਵੱਜੇਗਾ। ਔਰ ਇਹ ਸ਼ਬਦ ਜੇ ਸ਼ਬਦ ਦੀ ਬੌਡੀ 'ਚ ਆ ਜਾਵੇ, ਜਿਹੜਾ ਸ਼ਬਦ ਹੈ ਉਹਦੇ ਵਿੱਚ ਘਰ ਆ ਜਾਏ, ਉਹ ਸਾਡੀ ਕਾਇਆ ਹੈ, ਬੌਡੀ ਹੈ, ਜਿਸਮ ਹੈ, ਉੱਥੇ ਆ ਰਹਿਣ ਵਾਲਾ ਘਰ ਨਹੀਂ ਸਮਝਣਾ। ਜਿੰਨੀ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਘਰ ਆ ਜਾਏ ਉਹਦਾ ਆਪਣੇ ਜਿਸਮ ਦੇ ਅੰਦਰ ਅਸੀਂ ਸਭ ਕੁਛ ਪਾਉਣਾ ਹੈ। ਔਰ ਇਹੋ ਅਸੀਂ ਪੂਣੀ ਕੱਤੀ ਆ ਰਹੇ ਹਾਂ, ਜਿਹੜਾ ਅਸੀਂ ਵਿਸ਼ਾ ਕਈ ਸ਼ਬਦਾਂ ਨਾਲ ਖੋਲ੍ਹ ਰਹੇ ਹਾਂ ਵੀ ਉਹ ਜਿਹੜਾ ਸੱਜਣ ਹੈ ਉਹ ਬਾਹਰ ਨਹੀਂ ਤੈਨੂੰ ਮਿਲਣਾ, ਹਰ ਸੱਜਣ ਲੱਦੜਾ ਨਾਲੇ ਤੇਰੇ ਨਾਲ ਹੀ ਆ, ਅੰਦਰ ਹੀ ਮਿਲਣਾ, ਬਾਹਰ ਕਿਤੇ ਨਹੀਂ ਮਿਲਣਾ। ਇਸ ਕਰਕੇ ਔਰ ਜਿਹੜਾ ਘਰ ਬਾਣੀ 'ਚ ਆ ਜਾਏ ਇਸ ਘਰ 'ਚ ਮਿਲਣਾ, ਇਸ ਜਿਸਮ ਕਾਇਆ ਬੌਡੀ 'ਚ ਮਿਲਣੀ ਹਰ ਇੱਕ ਚੀਜ਼, ਇਹੋ ਅਸੀਂ ਥੀਸਿਸ ਲਈ ਹੈ ਕਿ ਬਾਣੀ ਸਾਰੀ ਹੀ ਇਹ ਦਰਾਉਂਦੀ ਹੈ ਤੁਹਾਡੇ ਅੰਦਰ ਉਹ ਸਭ ਕੁਛ ਹੋਣਾ ਹੈ। ਇਸ ਕਰਕੇ ਘਰ ਜੇ ਉੱਤੇ ਆ ਜਾਏ ਰਾਗ ਦੇ ਨਾਲ ਉਹ ਤਪਲੀ ਦੀ ਤਾਲ ਵੱਲ ਇਸ਼ਾਰਾ ਹੈ, ਜੇ ਵਿੱਚ ਆ ਜਾਏ ਬਾਣੀ ਦੇ ਘਰ ਉਹ ਸਾਡਾ ਜਿਸਮ ਹੈ। ਔਰ ਜਿਹੜੀ ਅਸੀਂ ਰਹਾਓ ਦੀ ਤੋਂ ਗਾਈ ਹੈ ਵੀ ਇੱਕੋ ਨਾਮ ਹੀ ਜਪ, ਬਾਕੀਆਂ ਦੇ ਕੰਮਾਂ ਨੂੰ ਫਲ ਨਹੀਂ ਲੱਗਣੇ। ਬਾਕੀ ਇਹਦਾ ਮਤਲਬ ਇਹ ਨਹੀਂ ਰਹਾਓ ਦੀ ਤੁੱਕ ਦਾ ਵੀ ਅਸੀਂ ਕੰਮ ਕਾਰ ਛੱਡ ਕੇ ਸਾਧਾ ਸੰਤਾਂ ਵਾਂਗੂ ਸਿਰਫ ਨਾਮ ਹੀ ਜਪਣ ਬਹਿ ਜਾਣਾ ਵੀ ਹੋਰ ਤਾਂ ਕੰਮ ਨੂੰ ਫਲ ਨਹੀਂ ਲੱਗਣੇ। ਨਹੀਂ, ਮਹਾਰਾਜ ਦਾ ਇਸ਼ਾਰਾ ਨਹੀਂ ਹੈ। ਇਹੋ ਮਹੱਲਾ ਪਹਿਲਾਂ ਕਹਿੰਦਾ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਇਸ ਕਰਕੇ ਆਵਰ ਨਿਰਾ ਫਲ ਕਾਮੇ ਦਾ ਮਤਲਬ ਹੈ ਵੀ ਜਿੰਨਾ ਤੂੰ ਬਾਕੀ ਪੂਜਾ ਪਾਠ ਜੋ ਵੀ ਰੱਬ ਦੇ ਰਾਹ ਦੇ ਮਿਲਣ ਦੇ ਕੰਮ ਕਰ ਰਿਹਾ ਹੈ ਉਹਨਾਂ ਨੂੰ ਫਲ ਨਹੀਂ ਲੱਗਣੇ, ਉਹ ਨਿਰਾ ਫਲ ਹੈ। ਕਰਮ ਕਾਂਡ ਸਾਰਾ ਜਿੰਨਾ ਪੂਜਾ ਦੇ ਢੰਗ ਸਵਾਏ ਨਾਮ ਜਪਣ ਤੋਂ ਕਿਸੇ ਨੂੰ ਫਲ ਨਹੀਂ ਲੱਗਣਾ। ਆ ਮਹਾਰਾਜ ਦਾ ਵਿਸ਼ਾ ਹੈ ਤਾਂ ਲਾਹੌਰੀ ਦਾ ਵੀ ਇੱਕੋ ਪਰਮੇਸ਼ੁਰ ਦਾ ਨਾਮ ਜਪ, ਬਾਕੀਆਂ ਨੂੰ ਕੋਈ ਵੀ ਜਿਹੜਾ ਧਰਮ ਦਾ ਤੂੰ ਕੰਮ ਕਰ ਰਿਹਾ ਜਿੰਨਾ ਮਰਜ਼ੀ ਤੌਰ ਧਰਮੀ ਬਣੀ ਚੱਲ, ਪਰ ਉਹਨੂੰ ਫਲ ਨਹੀਂ ਲੱਗਣਾ, ਉਹਦਾ ਇਵਜ਼ ਜ਼ਰੂਰ ਮਿਲੇਗਾ, ਨੇਕ ਦਾ ਨੇਕ ਬੁਰੇ ਦਾ ਬੁਰਾ ਜੋ ਕਰਮ ਕਰੇਗਾ। ਪਰ ਜਿਹੜਾ ਰੱਬ ਦੇ ਰਾਹ 'ਤੇ ਤੂੰ ਰੱਬ ਨਹੀਂ, ਤੈਨੂੰ ਇਸ ਚੀਜ਼ ਨਾਲ ਮਿਲ ਸਕਦਾ ਕਰਮ ਕਾਂਡ ਨਾਲ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਅਵਰੇ ਨਿਰਾਫਲ ਕੰਮਾਂ ਦਾ ਮਤਲਬ ਇਹ ਨਹੀਂ ਵੀ ਅਸੀਂ ਕੰਮ ਕਾਰ ਛੱਡ ਕੇ, ਨਹੀਂ ਸਾਡਾ ਮਾਰਗ ਇਹ ਨਹੀਂ ਹੈ, ਸਾਡਾ ਮਾਰਗ ਹੈ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਇਹ ਉਸ ਵੱਲ ਇਸ਼ਾਰਾ ਹੈ ਜਿਹੜਾ ਅਸੀਂ ਨਾਮ ਜਪਣ ਦੇ ਉੱਤੇ ਬਾਕੀ ਕਰਮ ਕਾਂਡ ਕਰਦੇ ਹਾਂ, ਔਰ ਜਿਹੜਾ ਅਸਲ ਨਾਮ ਜਪਣ ਦਾ ਫਾਇਦਾ ਹੈ ਉਹ ਨਹੀਂ ਸਮਝਦੇ। ਜਪ ਹੋ ਸੰਤਰੇ ਦਾ ਬੂਟਾ ਨਰਸਰੀ 'ਚੋਂ ਲਿਆਉਂਦਾ, ਪਾਲਦਾ, ਚਾਰ ਪੰਜ ਸਾਲ ਪਾਣੀ ਦਿੰਦਾ ਉਹਨੂੰ ਖੂਬ, ਔਰ ਫਿਰ ਇਹਦਾ ਸੰਤਰੇ ਚੁੱਪਾਂਗੇ ਜੇ ਫਲ ਲੱਗੂਗਾ, ਹੋ ਚਾਰ ਪੰਜ ਸਾਲ ਬਾਅਦ ਉਹ ਬੂਟਾ ਖੱਸੀ ਨਿਕਲ ਆਉਂਦਾ, ਕਈ ਬੂਟੇ ਖਸ ਫਲ ਹੀ ਨਹੀਂ ਲੱਗਦਾ। ਇੱਦਾਂ ਜੋ ਮਰਜ਼ੀ ਸਿੱਖੀ 'ਚ ਕਰ ਲਓ, ਬਾਕੀ ਕਰਮ ਕਾਂਡ ਤੁਹਾਨੂੰ ਫਲ ਨਹੀਂ ਲੱਗੇਗਾ ਇਸਨੇ, ਐਸਾ ਇਹਦਾ ਨਾਮ ਦਾ ਫਲ ਲੱਗਦਾ ਹੈ। ਇਸ ਕਰਕੇ ਜਿਹੜਾ ਨਿਰਾ ਫਲ ਕੰਮ ਹੈ ਉਹਨੂੰ ਨਾਮ ਜਪਣ ਨੂੰ ਹੀ ਫਲ ਲੱਗੇਗਾ, ਬਾਕੀ ਦਾ ਤੁਹਾਨੂੰ ਚੰਗੇ ਦਾ ਚੰਗਾ ਕਰਮ ਦਾ ਫਲ ਮਿਲੇਗਾ, ਲੇਕਿਨ ਕਰਮ ਕਾਂਡ ਨਾਲ ਰੱਬ ਦਾ ਫਲ ਨਹੀਂ ਲੱਗੇਗਾ ਤੁਹਾਨੂੰ। ਇਸ ਕਰਕੇ ਅਸੀਂ ਉਹ ਕੰਮ ਜ਼ਿਆਦਾ ਕਰੀਏ ਜਿਨ੍ਹਾਂ ਨੂੰ ਫਲ ਲੱਗਣਾ ਹੈ, ਉਹ ਇੱਕੋ ਇੱਕ ਹੀ ਕੰਮ ਹੈ, ਜਪ ਹੋ
ਜਪ ਹੋ।
ਅਸੀਂ ਜਿੱਦਾਂ ਲਿਖਿਆ ਤੋੜੇ ਦੀਆਂ ਲਾਈਨਾਂ ਤੱਕ ਅਸੀਂ ਉਸੇ ਤਰ੍ਹਾਂ ਹੀ ਪੜ੍ਹਾਂਗੇ, ਔਰ ਇੱਥੋਂ ਬਾਅਦ ਇਸ 'ਤੇ ਥੋੜ੍ਹੀ ਜਿਹੀ ਵਿਚਾਰ ਕਰਕੇ ਫਿਰ ਦਸਮ ਪਾਤਸ਼ਾਹ ਦੇ ਸ਼ਬਦ ਰਾਹੀਂ ਦਰਸ਼ਨ ਕਰਾਂਗੇ ਅਸੀਂ। ਇਹ ਪਾਂਡਾ ਤੋਏ ਵੈਸੇ ਧੂਪ ਦੇ,
ਦੇ ਅੰਮ੍ਰਿਤ ਪਾਵੋ
ਜਿੱਥੇ ਡੀਜਿਟ ਆ ਜਾਣੇ 1, 2, 3, 4 ਡੰਡੀਆਂ ਹੈ, ਸਾਰੇ ਸ਼ਬਦਾਂ ਦਾ ਥੰਮ ਰੂਲ ਜੇ ਸਮਝਣਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ, ਇੱਕ ਸ਼ਬਦ ਸਮਝਿਆ ਹੀ ਸਾਰਾ ਉਜਾਲਾ ਹੋ ਜਾਓ ਵੀ ਜਿੱਥੇ 1, 2, 3, 4 ਆਇਆ ਡੀਜਿਟ, ਉਹਦੀਆਂ ਵਿਚਲੀਆਂ ਲਾਈਨਾਂ ਸਾਰੀਆਂ ਇਕੱਠੀਆਂ ਪੜ੍ਹਨੀਆਂ, ਤੋੜਨੀਆਂ ਨਹੀਂ ਹੈ। 1 or 2, 2 or 3, 3 or 4 ਦੇ ਦਰਮਿਆਨ 'ਚ ਭਾਵੇਂ 2 ਲਾਈਨਾਂ 4 ਲਾਈਨਾਂ ਕਿੰਨੀਆਂ ਹੋਣ, ਉਨੀ ਚਿਕਰ ਰਹਾਓ ਨਹੀਂ ਦੁਹਰਾਉਣਾ। ਸ਼ਬਦ ਦੀ ਚਾਲ ਐਸੀ ਹੈ ਵੀ ਉਹਦੇ ਭਾਵ ਅਰਥ ਸਮਝ ਨਹੀਂ ਆਉਣਗੇ ਜੇ ਇੱਕੋ ਲਾਈਨ ਲੈ ਕੇ ਫਿਰ ਰਹਾਓ ਦੁਹਰਾ ਦੋਗੇ। ਇਸ ਕਰਕੇ ਡੀਜਿਟ ਤਾਂ ਹੀ ਦਿੱਤੇ ਹੈ ਵੀ ਜਿੱਥੇ ਡੀਜਿਟ ਆ ਜਾਏ, ਹਿੰਸਾ ਆ ਜਾਏ, ਉੱਥੋਂ ਬਾਅਦ ਰਹਾਓ ਦੁਹਰਾਓ। ਲੇਕਿਨ ਜਿੰਨੀਆਂ ਲਾਈਨਾਂ ਵਿੱਚ ਆਈਆਂ 2-3 ਇਕੱਠੀਆਂ ਪੜ੍ਹਨੀਆਂ, ਔਰ ਉਸੇ ਚਾਲ ਨਾਲ ਸਾਰੇ ਸ਼ਬਦ ਹੈ ਭਗਤਾਂ ਦੇ ਵੀ ਔਰ ਗੁਰੂ ਮਹਾਰਾਜਾਂ ਦੇ ਮਹੱਲਿਆਂ ਦੇ ਵੀ। ਅਸੀਂ ਇਹ ਸ਼ਬਦ ਇਸ ਕਰਕੇ ਲੈ ਰਹੇ ਹਾਂ ਵੀ ਗਾਂ ਅਸੀਂ ਦਸਮ ਪਾਤਸ਼ਾਹ ਦਾ ਸ਼ਬਦ ਲੈਣਾ ਹੈ ਨਾਮ ਦੇ ਉੱਤੇ। ਅਸੀਂ ਦਸਮ ਪਾਤਸ਼ਾਹ ਦਾ ਇੱਕ ਬੰਨਾ ਇੱਕੋ ਚਿਹਰਾ ਦੇਖਦੇ ਹਾਂ, ਲੇਕਿਨ ਉਹ ਐਡਾ ਯੁੱਗ ਪੁਰਸ਼ ਹੋਇਆ, ਉਹ ਬਿਲਕੁਲ ਜਿੱਦਾਂ ਬਾਣੀ ਸਾਰੀ ਕਹਿੰਦੀ ਹੈ ਉੱਦਾਂ ਉਹ ਇਕੱਲਾ ਇਕੱਲਾ ਸਾਹਿਬਜ਼ਾਦਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਐਸਾ ਉਹਨਾਂ ਨੇ ਘੜਿਆ ਸੀ। ਉਹਨਾਂ ਨੇ ਜਿੰਨੀ ਅਕਾਲ ਉਸਤਤ, ਜਿੰਨੀ ਬਾਂਗ ਸ਼ਬਦ ਲਿਖੇ ਆ, ਜਿੰਨੀ ਉਹਨਾਂ ਦੀ ਅਸਲ ਬਾਣੀ ਹੈ, ਉਹ ਬਾਣੀ ਨੇ ਟੈਲੀ ਕਰਦੀ ਹੈ। ਅਸੀਂ ਗਾਂ ਉਸ ਯੋਧੇ ਦਾ, ਉਸ ਯੁੱਗ ਪੁਰਸ਼ ਦਾ, ਅੱਜ ਪ੍ਰਕਾਸ਼ ਸ਼ਾਹ ਕਿੱਦਾਂ ਦੇ ਸਿੰਘ ਘੜੇ ਸੀ, ਉਹਦੀ ਬਾਬਤ ਜਿਹੜਾ ਲੇਟੈਸਟ ਇਤਿਹਾਸ ਹੈ ਉਹ ਕੀ ਕਹਿ ਰਿਹਾ ਹੈ, ਜਿਹੜਾ ਸਿੰਘ ਨਾ ਖੰਡੇ ਬਾਟੇ ਦੀ ਪੌਲ ਲਈ ਔਰ ਅੱਖੀਂ ਦੇਖ ਰਿਹਾ ਸੀ ਦਸਮ ਪਾਤਸ਼ਾਹ ਦਾ ਪਿਛਲਾ ਸਮਾਂ ਥੋੜ੍ਹਾ ਜਿਹਾ, ਉਹ ਅਸੀਂ ਲਿਆਵਾਂਗੇ। ਆਓ ਪਹਿਲਾਂ ਮੋਟਾ ਮੋਟਾ ਇਹਦਾ ਭਾਵ ਸਮਝ ਲਈਏ ਵੀ ਇੱਕੋ ਨਾਮ ਜਪਣਾ ਹੈ, ਕੰਮ ਕਾਰ ਕਰਦੇ ਹੋਇਆਂ ਹੀ ਸਭ ਇੱਕ ਗ੍ਰਿਸ਼ਤ ਮਾਰਗ ਗੁਰੂਆਂ ਨੇ ਕਰਕੇ ਦੱਸਿਆ ਵੀ ਵਿੱਚੇ ਨਾਮ ਜਪੀ ਜਾਣਾ ਹੈ, ਲੇਕਿਨ ਬਾਕੀ ਕਰਮ ਕਾਂਡ ਨੂੰ ਨਾਮ ਜਪਣ ਔਰ ਬਾਕੀ ਮਜ਼ਹਬੀ ਕੰਮ ਕਰਨ ਦੀ ਗ੍ਰੇਡਿੰਗ ਕਰਨੀ ਹੈ। ਅਸੀਂ ਜਿਹੜਾ ਇਹ ਗੱਲ ਸਮਝ ਗਿਆ ਉਹ ਨਾਮ ਜਪ ਗਿਆ। ਨਾਮ ਜਪਣਾ ਐਡਾ ਜ਼ਰੂਰੀ ਹੈ, ਜਿਹੜਾ 24 ਘੰਟੇ 'ਚ ਅਸੀਂ ਕੰਮ ਕਰਦੇ ਹਾਂ ਉਹਦਾ ਅਸੀਂ ਗ੍ਰਾਫ ਬਣਾਉਣਾ ਹੈ ਵੀ ਅਸੀਂ ਫਸਟ ਗ੍ਰੇਡ ਦਾ ਕੰਮ ਕਿੰਨਾ ਕੁ ਕੀਤਾ ਹੈ। ਗ੍ਰੇਡਿੰਗ ਕਰਨੀ ਹੈ, ਕੰਮ ਨਹੀਂ ਛੱਡਣਾ, ਲੇ ਕੰਮ ਦੀ ਗ੍ਰੇਡਿੰਗ ਹੀ ਹੈ ਭਈ ਗੁਰ ਪੂਰੇ ਦਿਰੜਿਓ ਹਰ ਨਾਮ, ਸਭ ਤੋਂ ਉੱਤਮ ਹਰੇ ਹਰੇ ਕਾਮ। ਸਭ ਤੋਂ ਉੱਚਾ ਕੰਮ ਹੈ ਨਾਮ ਜਪਣਾ, ਔਰ ਅਸੀਂ ਕਿੰਨਾ ਕੀਤਾ। ਇਸ ਕਰਕੇ ਕੰਮ ਦੀ ਗ੍ਰੇਡਿੰਗ ਕਰਨੀ ਹੈ, ਕੰਮ ਛੱਡਣਾ ਨਹੀਂ ਹੈ। ਸਾਧਾ ਸੰਤਾਂ ਨੂੰ ਵਿਹਲੇ ਨਹੀਂ ਬਹਿਣਾ, ਸਾਡਾ ਮਾਰਗ ਹੋਰ ਹੈ। ਗ੍ਰਿਸ਼ਤ ਮਾਰਗ ਹੈ ਕਾਲ ਖਾਏ ਕੇ ਛੱਥੋਂ ਦੇ, ਤੋ ਅਵਰੇ ਨਿਰਾਫਲ ਕੰਮਾਂ ਦਾ ਮਤਲਬ ਹੈ ਕਰਮ ਕਾਂਡ ਨੂੰ ਤੇਰੇ ਫਲ ਨਹੀਂ ਲੱਗਣੇ, ਔਰ ਇਹ ਰਹਾਓ ਦੀ ਤੁੱਕ 'ਚ ਪਹਿਲੀਆਂ ਤੁਕਾਂ ਆਣ ਕੇ ਸਵਾਉਣੀਆਂ ਹੈ। ਇੱਕ ਵਾਰੀ ਸ਼ਬਦ ਸਮਝ ਗਏ ਸਾਰੇ ਸ਼ਬਦ ਇਸੇ ਲਾਈਨ ਦੇ, ਜਾਂ ਰਹਾਓ ਤੂੰ ਪਹਿਲੀਆਂ ਜਿਹੜੀਆਂ ਉਹ 'ਚ ਚੋਟੀ ਦੀਆਂ ਤੁਕਾਂ ਉਹਨਾਂ ਨਾਲ ਆਣ ਕੇ ਰਹਾਓ ਦੇ ਭਾਵ ਅਰਥਾਂ 'ਚ ਸਮਾ ਜਾਣਾ ਹੈ, ਤਦ ਇਹ ਪਹਿਲੀਆਂ ਦੋਵਾਂ ਤੁਕਾਂ ਜਿਹੜੀਆਂ ਰਹਾਓ ਦੀਆਂ ਪਹਿਲੀਆਂ ਹੁੰਦੀਆਂ ਉਹਦੇ 'ਤੇ ਵੀ ਏਕਾ ਹੋਊਗਾ, ਔਰ ਰਹਾਓ ਤੂੰ ਪਹਿਲਾਂ ਵੀ ਏਕਾ ਹੋਊਗਾ। ਉਹਨੂੰ ਇੱਕ ਰਹਾਓ ਨਹੀਂ ਪੜ੍ਹਨਾ, ਕਿਉਂਕਿ ਜੇ ਇੱਕ ਰਹਾਓ ਪੜੋਗੇ ਤਾਂ ਬਾਕੀ ਦੂਆ ਤੀਆ ਚੌਥਾ ਕਿਉਂ ਨਹੀਂ ਪੜ੍ਹਦੇ ਗਾਂਹ। ਉਹ ਰਹਾਓ ਹੀ ਪੜ੍ਹਨਾ ਹੈ, ਲੇਕਿਨ ਉਹ ਏਕਾ ਤਾਂ ਪਹਿਲੀਆਂ ਤੁਕਾਂ ਦਾ ਏਕਾ ਦਾ ਮਤਲਬ ਹੈ ਵੀ ਉਹ 'ਚ ਚੋਟੀ ਤੋਂ ਆਣ ਕੇ ਜੇ ਸੁਰਤੀ ਬਿਰਤੀ ਨਾਲ ਤੁਸੀਂ ਉਹ ਤੁਕਾਂ ਪੜ੍ਹੀਆਂ, ਰਹਾਓ ਤੁਹਾਡੇ ਮੂੰਹੋਂ ਡਡਿਆ ਕੇ ਨਿਕਲੇਗਾ। ਜਵਾਬ ਹੈ ਰਹਾਓ, ਸਾਰੇ ਸ਼ਬਦ ਦੇ ਪਹੀਏ ਦਾ ਐਕਸਲ ਹੈ। ਇਸ ਕਰਕੇ ਜਿਵੇਂ ਭਾਵ ਨਹੀਂ ਖੁੱਲਦੇ ਰਹਾਓ ਨੂੰ ਸਮਝੋ। ਤੋ ਨਾਮ ਕਿੱਦਾਂ ਜਪਣਾ ਹੈ, ਪਹਿਲਾਂ ਆਪਣਾ ਅੰਦਰਲਾ ਭਾਂਡਾ ਸਾਫ ਕਰਨਾ ਹੈ। ਇਹਦੇ 'ਚੋਂ ਮਧਾਣੀ ਚਾਟੀ ਔਰ ਰੱਸੀਆਂ ਜਿਹੜੀਆਂ ਮਧਾਣੀ ਦੇ ਦੁਆਲੇ ਲਪੇਟੀਆਂ ਔਰ ਜਿਹੜੀਆਂ ਰੱਸੀਆਂ ਦੇ ਅਖੀਰ 'ਤੇ ਗੰਢ ਦੇ ਕੇ ਜਿਹੜੀਆਂ ਗੁੱਲੀਆਂ ਜਿਹੀਆਂ ਦੋ ਲੱਕੜ ਦੀਆਂ ਹੁੰਦੀਆਂ ਉਹ ਦੋਵਾਂ ਉਂਗਲਾਂ 'ਚ ਫੜ ਕੇ ਰਿੜਕਾ ਨਾਲ ਮਾਰਨਾ। ਔਰ ਇਹ ਕੀ ਬਾਬਾ ਐਸੀ ਤਰਕੀਬ ਦੱਸ ਰਿਹਾ, ਔਰ ਕੋਈ ਐਸੀ ਨਾਮ ਜਪਣ ਦੀ ਵਿਧੀ ਐਸੀ ਖੁੱਲ੍ਹੀ ਦੱਸੀ ਹੈ। ਸਿੱਖ ਫਿਰ ਕਈ ਸਾਲ ਸਾਧਾ ਸੰਤਾਂ ਦੇ ਗੜਬੇ ਮਾਣਦੇ ਫਿਰਦੇ, ਸਾਨੂੰ ਵਿਧੀ ਪਤਾ ਹੈ। ਉਹ ਵਿਧੀ ਤਾਂ ਬਾਬਾ ਨਾਨਕ ਇਸੇ ਸ਼ਬਦ 'ਚ ਹੀ ਦੇ ਰਿਹਾ ਵੀ ਚਾਟੀ ਨੂੰ ਬਾਹਰੋਂ ਨਾ ਕੂਚੀ, ਬੀਬੀਆਂ ਚਾਟੀ ਨੂੰ ਅੰਦਰੋਂ ਕੂਚਦੀਆਂ, ਆਪਣਾ ਅੰਦਰ ਸਾਫ਼ ਕਰ, ਨਹੀਂ ਤਾਂ ਜਿਹੜਾ ਦੁੱਧ ਪਾਏਗਾ ਫਿੱਟ ਜਾਏਗਾ। ਇਸ ਕਰਕੇ ਅੰਦਰ ਸਾਫ਼ ਹੋਣਾ ਬੜਾ ਜ਼ਰੂਰੀ ਹੈ। ਉਹਨੂੰ ਭਾਂਡਾ ਗਿਆ ਔਰ ਬੀਬੀਆਂ ਪਹਿਲਾਂ ਉਹ ਚਾਟੀ ਨੂੰ ਅੰਦਰ ਕੂਚਾ ਮਾਰ ਕੇ ਚੰਗੀ ਤਰ੍ਹਾਂ ਫਿਰ ਧੁੱਪੇ ਰੱਖਦੀਆਂ, ਫਿਰ ਧੂਫ ਦਿੰਦੀਆਂ ਵੀ ਜਰਮ ਸਾਈਡ ਕਰਦੀਆਂ ਵੀ ਕੋਈ ਜਰਮ ਰਹਿ ਨਾ ਜਾਏ। ਉਹ ਧੂਪ ਧੁੱਪੇ ਰੱਖਣਾ ਭਾਂਡੇ ਨੂੰ ਕੀ ਹੈ, ਔਰ ਭਾਂਡੇ ਨੂੰ ਅੰਦਰੋਂ ਕੂਚਾ ਕਿੱਦਾਂ ਮਾਰਨਾ, ਉਹ ਹੈ ਅਸੀਂ ਆਪਣਾ ਮਨ ਧੋਣਾ। ਬਾਹਰਲਾ ਜਿਸਮ ਧੋਤਾ ਜਾਏ ਨਾ ਧੋਤਾ ਜਾਏ ਉਹ ਕੋਈ ਇੰਨਾ ਨਹੀਂ ਆ, ਤਨ ਧੋਤੇ ਮਨ ਅੱਛਾ ਨਾ ਹੋਏ ਸੀ ਮਹੱਲਾ ਤੀਜਾ, ਅਤੇ ਮਨ ਮੈਲਾ ਟੱਟੂ ਪਾਰ, ਕੱਖ ਨਹੀਂ ਮਿਲਣਾ ਤੈਨੂੰ ਜੇ ਮਨ ਮੈਲਾ। ਇਸ ਕਰਕੇ ਮਨ ਧੋਵੋ ਸ਼ਬਦੇ ਲਾਗੋ, ਜਪਣ ਵਾਲਾ ਸ਼ਬਦ। ਇਸ ਕਰਕੇ ਭਾਂਡੇ ਨੂੰ ਅੰਦਰੋਂ ਧੋਣਾ ਹੈ, ਔਰ ਉਹ ਕਿੱਦਾਂ ਧੋਤਾ ਜਾਏ, ਆਪਣੇ ਵਿਚਾਰ ਬੰਦ ਕਰ, ਫੁਰਨੇ ਬੰਦ ਕਰ ਨਾਮ ਜਪਣ ਵੇਲੇ, ਬਾਹਰ ਨਾ ਖਿਆਲ ਜਾਣ, ਉਹ ਹੈ ਮਨ ਦਾ ਬੈਸਣਾ। ਭਾਂਡਾ ਧੋਏ ਕੀ ਵੈਸੇ, ਵੈਸੇ ਇੱਕੋ ਲਫਜ਼ ਹੈ ਜਿਹੜਾ ਸਾਰਾ ਫੰਕਸ਼ਨ ਕਰੇਗਾ। ਵੈਸੇ ਦਾ ਮਤਲਬ ਆਪਣੇ ਮਨ ਨੂੰ ਬਿਠਾਲਣਾ, ਸਿੱਖ ਮਨ ਮਾਨਣਾ, ਫੁਰਨਿਆਂ ਰਾਹੀਂ ਵਿਚਾਰਾਂ ਰਾਹੀਂ ਬਾਹਰ ਜਾਣਾ ਜਪਣ ਵੇਲੇ, ਇਹਨੂੰ ਬੰਦ ਕਰ ਫੁਰਨੇ ਆਪਣੇ ਔਰ ਇਹਨੂੰ ਅੰਦਰ ਰੱਖ, ਇਹ ਹੈ ਮਨ ਦਾ ਬਿਠਾਲਣਾ, ਔਰ ਇਹੋ ਹੀ ਅੰਦਰੋਂ ਤੇਰਾ ਭਾਂਡਾ ਸਾਫ਼ ਹੋਣਾ ਸ਼ੁਰੂ ਹੋ ਜਾਂਦਾ। ਇੱਕ ਲਫ਼ਜ਼ ਲਾਇਆ ਮਹਾਰਾਜ ਨਾ ਵੀ ਮਨ ਨੂੰ ਬਿਠਾਲਣਾ ਸਿੱਖ, ਇਹਦੇ ਵਿਚਾਰ ਬੰਦ ਕਰਨਾ ਸਿੱਖ, ਤਾਂ ਤੇਰਾ ਅੰਦਰਲਾ ਭਾਂਡਾ ਧੋਤਾ ਜਾਏਗਾ। ਭਾਂਡਾ ਤਾਂ ਦੁੱਧ ਪਾਣੀ ਨਹੀਂ ਤਾਂ ਦੁੱਧ ਫਿੱਟ ਜਾਏਗਾ, ਨਾਮ ਜਪੇਗਾ ਜਿੰਨਾ ਸਾਰਾ ਫਿੱਟ ਜਾਏਗਾ। ਭਾਂਡਾ ਜਿਹੜਾ ਨਾਮ ਜਪਣਾ ਇਹ ਦੁੱਧ ਦੁੱਧ ਵਾਲਾ ਕਰਮ ਹੈ, ਬਾਕੀ ਜਿਹੜਾ ਕਰਮ ਕਾਂਡ ਕਰਦਾ ਤੂੰ ਉਹ ਛੱਪੜ ਦਾ ਪਾਣੀ ਰਿੜਕਰਿਆਂ ਪਾ ਕੇ ਪੋਖਰ ਨੀਰ ਵਿਖੋਲੀਏ। ਜਿਹੜਾ ਨਾਮ ਜਪਦਾ ਹੈ ਇਹ ਤੂੰ ਦੁੱਧ ਰਿੜਕੇਗਾ ਵਿੱਚ, ਜਿਹੜਾ ਦਹੀਂ ਜਮਾਉਣਾ। ਜੇ ਤੂੰ ਨਿਰਾ ਪਾਣੀ ਨਿਕਲ ਗਿਆ, ਜਲ ਮੱਥੀਏ ਜਲ ਪਾਈਏ ਭਾਈ, ਤੈਨੂੰ ਕੱਖ ਨਹੀਂ ਮਿਲਣਾ ਕਰਮ ਕਾਂਡ 'ਚ। ਇਸ ਕਰਕੇ ਜਿਹੜੇ ਤੂੰ ਅੰਮ੍ਰਿਤ ਕੱਢਣਾ ਹੈ ਤਾਂ ਇਸ ਤਰੀਕੇ ਨਾਲ ਕੱਢ ਵੀ ਆਪਣੇ ਵਿਚਾਰ ਬੰਦ ਕਰਕੇ ਨਾਮ ਜਪ, ਔਰ ਇਹੋ ਹੀ ਧੂਪ ਦੇਣਾ ਹੈ, ਔਰ ਇਹੋ ਹੀ ਤੇਰਾ ਭਾਂਡਾ ਸਾਫ਼ ਹੋ ਜਾਣਾ ਜਦੋਂ ਮਨ ਬੈਠ ਗਿਆ। ਵੈਸੇ ਤਾਂ ਦੁੱਧੇ ਕੋ ਜਾਵੋ ਦੁੱਧ ਕਰਮ ਫੁਨੇ, ਫੁਨੇ ਲਫ਼ਜ਼ ਆਏਗਾ ਬਾਰੀ 'ਚ ਬਹੁਤ ਵਾਰੀ, ਇੱਕੋ ਵਾਰੀ ਸਮਝ ਲਓ। ਫੁਨੇ ਹੈ ਰੀਅਟੈਲੀਏਸ਼ਨ, ਮੋੜ ਮੋੜ ਕੇ ਵਾਪਸ ਲਿਆਉਣਾ ਮਨ ਨੂੰ, ਮਨ ਨਾ ਬਾਹਰ ਜਾਣਾ, ਇਹਨੂੰ ਮੋੜ ਕੇ ਅੰਦਰ ਰੱਖਣਾ ਇਹਦੇ ਵਿਚਾਰਾਂ ਨੂੰ, ਇਹ ਫੁਨੇ ਹੈ। ਔਰ ਇਹਨੂੰ ਰੀਅਟੈਲੀਏਸ਼ਨ ਕਿਹਾ ਵੀ ਮੋੜਵਾਂ ਦੱਥਾ ਲਾਉਣਾ, ਇਹ ਮਨ ਬਾਹਰ ਨੂੰ ਛੰਦਾ, ਇਹਦਾ ਹਰ ਵਾਰੀ ਇਹਦਾ ਮੋੜ ਮੋੜ ਕੇ ਅੰਦਰ ਰੱਖ ਔਰ ਬਾਹਰ ਨਾ ਵਿਚਾਰ ਜਾਣ ਦੇ। ਇਹ ਫੁਨੇ, ਇਹਨੇ ਬਾਰ ਬਾਰ ਬਾਹਰ ਜਾਣਾ। ਦੂਧ ਕਰਮ ਫੁਨੇ ਸੁਰਤ ਸਮਾਇਣ, ਸਮਾਇਣ ਕਹਿੰਦੇ ਜਾਗ ਲਾਉਣ ਨੂੰ। ਤੇਰਾ ਦੁੱਧ ਨਹੀਂ ਦਹੀਂ, ਜਿਹੜਾ ਦਹੀਂ ਨਹੀਂ ਜੰਮਣਾ ਜੇ ਤੂੰ ਸੁਰਤ ਨਾ ਠੀਕ ਰੱਖੇਂਗੀ। ਤੂੰ ਫੁਨੇ ਮਨ ਵਿਚਾਰ ਕਾਬੂ ਕਰ, ਦੇਖੋ ਬਾਬਾ ਨਾਨਕ ਕੈਸਾ ਤਰੀਕਾ ਦੱਸ ਰਿਹਾ, ਔਰ ਆਪਣੇ ਸੁਰਤ ਬਾਹਰ ਨਾ ਜਾਣ ਦੇ, ਇਹ ਤੇਰਾ ਜਾਗ ਬਣ ਜਾਣਾ ਔਰ ਦੁੱਧ ਜੰਮ ਜਾਣਾ। ਔਰ ਕੋਈ ਆਸ ਨਾ ਰੱਖੀ। ਬੀਬੀਆਂ ਜਦੋਂ ਦਹੀਂ ਜਮਾ ਕੇ ਹਟਦੀਆਂ ਸਵੇਰੇ, ਨਿੱਕੀ ਕੁੜੀ ਨੂੰ ਕਹਿੰਦੀਆਂ ਭੂਟੋ ਦੇਖੀ ਜਿਹੜਾ ਦਹੀਂ ਜੰਮ ਗਿਆ, ਉਹ ਕਹਿੰਦੀ ਹਾਂ ਮਾਂ ਜੰਮ ਗਿਆ ਦੇਖ, ਉਹ ਨਿਰਾਸ਼ ਹੋ ਕੇ ਜਮਾਉਂਦੀਆਂ ਵੀ ਪਤਾ ਨਹੀਂ ਜੰਮਣਾ ਕਿ ਨਹੀਂ ਜੰਮਣਾ। ਇੱਦਾਂ ਨਾਮ ਜਪਣ ਵਾਲੇ ਨੂੰ ਠੇਕਾ ਨਹੀਂ ਕਰਨਾ ਵੀ ਮੈਂ ਇੰਨਾ ਦੋ ਇੰਨਾ ਕੀਤਾ ਮੈਨੂੰ ਜ਼ਰੂਰ ਹੀ ਕੁਛ ਮਿਲ ਜੂ, ਨਹੀਂ ਇਹ ਕੰਮ ਐਸਾ ਹੈ ਰਿਜ਼ਲਟ ਉਹਦੇ ਛੱਡਦੇ ਡੋਰੀ ਹੋਏ ਨਿਰਾਸ਼ ਜਮਾਵੋ। ਤੂੰ ਪਹਿਲੀਆਂ ਲਾਵਾਂ ਨਾ ਆਣ ਕੇ ਜਿਹੜੀਆਂ ਹੈ ਜਿਹੜੀ ਸਾਰੀ ਕਹਾਣੀ ਪਾਈ ਮਹਾਰਾਜ ਨਾ ਅੱਗੇ ਫਿਰ ਡਿਡਿਆ ਕੇ ਤੁਹਾਡੇ ਮੂੰਹੋਂ ਪਹਿਲੀਆਂ ਦੋ ਲਾਈਨਾਂ ਸੁਰਤ ਨਾ ਪੜ੍ਹੋ, ਅਗਲੀਆਂ ਲਾਈਨਾਂ ਆਪਣੇ ਆਪ ਰਹਾਓ ਜਵਾਬ ਦਏਗਾ। ਭਾਂਡਾ ਧੋਏ ਵੈਸੇ ਧੂਪ ਦੇ ਕਾਦੇ ਤੂੰ ਸਿਖਾਊਗਾ। ਜਪ ਹੋ
ਜਪ ਹੋ ਆਵਰੇ ਮੇਰਾ ਫਲ ਤਾਮਾ।
ਰਹਾਓ ਤੋਂ ਬਾਅਦ ਪਹਿਲੀ ਸਟੇਜ ਸ਼ੁਰੂ ਹੋਈ ਹੈ। ਜੇ ਰੜਕਣਾ ਮਾਰਨ ਵਾਲੀ ਬੀਬੀ ਦੇ ਹੱਥੋਂ ਗੁੱਲੀ ਛੁੱਟ ਜਾਏ, ਉਹ ਮਧਾਣੀ ਵੀ ਖੜੀ, ਸਭ ਕੁਛ ਖੜਾ, ਸਾਰਾ ਸਾਰੀ ਫੈਕਟਰੀ ਬੰਦ ਹੋ ਜਾਣੀ ਤੇਰੀ ਨਾਮ ਜਪਣ ਵਾਲੀ। ਇਸ ਕਰਕੇ ਉਹਦੀਆਂ ਗੁੱਲੀਆਂ ਹੱਥ 'ਚ ਫੜ ਕੇ ਰੱਖਣੀਆਂ, ਉਹਦਾ ਮਤਲਬ ਆਪਣੇ ਮਨ ਨੂੰ ਕਾਬੂ ਰੱਖ, ਮਨ ਨਾ ਬਾਹਰ ਜਾਏ ਤੇਰਾ। ਇਹੋ ਮਨ
ਈਟੀ ਹੱਥ ਕਰੋ ਫੁਨੇ,
ਹੁਣ ਈਟੀ ਖੰਡ ਪਾਠ 'ਚ ਪੜੀ ਗਈ, ਇਹ ਮਨ ਈਟੀ ਹੱਥ ਕਰੋ ਫੁਨੇ, ਸਾਰੇ ਸ਼ਬਦ ਕੁਛ ਮਿਲ ਜੂਗਾ ਸਰ। ਇਹ ਜਿਹੜੇ ਡੂੰਘੇ ਸ਼ਬਦ ਅਸੀਂ ਇਹਨੂੰ ਖੰਡ ਪਾਠ ਕਰਕੇ ਨੰਘਾ ਰਹੇ ਹਾਂ, ਜਿਸ ਕਰਕੇ ਕਰੋ ਪਰ ਅਖੰਡ ਪਾਠ ਦਾ ਭੋਗ ਤੁਸੀਂ ਸਾਲ ਬਾਅਦ ਨਹੀਂ ਪਾ ਸਕਦੇ। ਰਾਮ ਨਾਮ ਪੜ੍ਹੋ, ਸਾਰੇ ਜਣੇ ਪੜ੍ਹੋ, ਸਾਰੇ ਜਣੇ ਪਾਠ ਰੱਖਣਾ, ਸਹਿਜ ਰੱਖਣਾ, ਕੋਈ ਟਾਈਮ ਵੀ ਤਿੰਨਾਂ ਦਿਨਾਂ 'ਚ ਅਸੀਂ ਸਾਰਾ ਤਿੰਨ ਦਿਨ ਕੀ ਮਿਲ ਜੂਗੇ ਇਹਨੂੰ। ਬਾਬੇ ਦਾ ਤਾਂ ਹੁਕਮ ਹੈ ਪੜ੍ਹਿਆ ਨਾਹੀਂ ਭੇਦ ਬੁੱਝਿਆਂ ਪਾਵਣਾ, ਗੁਰੂ ਨਾਨਕ ਦਾ ਹੁਕਮ ਹੋਵੇ ਪਾਓ ਜੀ, ਸਦਕੇ ਪੜ੍ਹੋ ਇਹ ਸਾਰਾ। ਅਸੀਂ ਇਹਨੂੰ ਨਹੀਂ ਪੜ੍ਹਨਾ ਤਾਂ ਹੋਰ ਕਿਹਨੂੰ ਪੜ੍ਹਨਾ, ਲੇਕਿਨ ਭੋਗ ਦਾ ਟਾਈਮ ਨਾ ਰੱਖੋ। ਅਸੀਂ ਸਾਡੀ ਬੇਨਤੀ ਕਰਨ ਦੇ ਉੱਤੇ ਕਈ ਅਖਾੜਿਆਂ ਨੇ ਕਈ ਸਾਨੂੰ
ਇਹ ਮੇਲਾ ਔਰ ਖੁਸ਼ੀਆਂ ਭਾਈ ਸਾਹਿਬ ਜੀ 17 ਦਿਨ ਬਾਅਦ ਭੋਗ ਪਾਇਆ ਅਖੰਡ ਪਾਠ ਦਾ ਬਾਰੀ ਬਾਰੀ ਕਹਿ ਰਹੇ ਸਾਰਾ ਕੁਛ ਮਤਲਬ ਲੇਕਿਨ ਇਹ ਵੀ ਇਹਦਾ ਟਾਈਮ ਕਿਉਂਕਿ ਇਹੋ ਜਿਹੇ ਕੀਮਤੀ ਸ਼ਬਦ ਤੁਹਾਨੂੰ ਜੇ ਵਿਚਾਰ ਵਿਚਾਰ ਪੜੋਗੇ ਮਹਾਰਾਜ ਆਪ ਤੁਹਾਨੂੰ ਸੋਝੀ ਦਊਗਾ ਔਰ ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹਦੀ ਗੁੱਲੀਆਂ ਹੈ ਉਹ ਹੱਥ 'ਚ ਰੱਖੀ ਇਹ ਨਾ ਛੁੱਟ ਜਾਣ ਔਰ ਉਹ ਵੀ ਫੁਨੇ ਵਾਰ ਵਾਰ ਤੇਰਾ ਮਨ ਬਾਹਰ ਜਾਣਾ ਉਹਨੂੰ ਮੁੜ ਕੇ ਤੈਨੂੰ ਫਿਰ ਗੁੱਲੀ ਫੜ ਅੰਦਰ ਰੱਖ ਨਾਮ ਜਪਣ ਲਈ ਤੋ ਇਹ ਮਨ ਇੱਟੀ ਹੱਥ ਕਰੋ ਫੁਨੇ ਨੇਤਰੋ ਨੇਤਰ ਨਹੀਂ ਹੈ ਅੱਖਾਂ ਨਹੀਂ ਹੈ ਨੇਤਰੋ ਆ ਜਿਹੜੀ ਰੱਸੀ ਨੇਤਰਾ ਮਧਾਣੀ ਦੇ ਦੁਆਲੇ ਜਿਹੜੀ ਰੱਸੀ ਅੱਛਾ ਜੇ ਨੀਂਦ ਹੀ ਆ ਜਾਏ ਜੇ ਨੇਤਰੇ ਹੀ ਨਾ ਹੋਣ ਮਧਾਣੀ ਦੇ ਦੁਆਲੇ ਤਾਂ ਮਧਾਣੀ ਨੇ ਕਾਹਦੇ ਨੇ ਘੁੰਮਣਾ ਇਸ ਕਰਕੇ ਜਿਹੜੀ ਆ ਧਰਮਰਾਜ ਦੀ ਪੁੱਤਰੀ ਆ ਜਾਂਦੀ ਹੈ ਨਾ ਨਾਮ ਵਿਆਸ ਵੇਲੇ ਪੁਰਾਤਨ ਸਿੰਘ ਇਹਨਾਂ ਨੂੰ ਨਾਮ ਜਪਣ ਵੇਲੇ ਕਹਿੰਦੇ ਸੀ ਭਾਈ ਧਰਮਰਾਜ ਦੀ ਪੁੱਤਰੀ ਸਤਾਰੀ ਹੈ ਉਹ ਕਹਿੰਦੇ ਤਗੜਾ ਹੋ ਉੱਠ ਕੇ ਨਾਮ ਜਪ ਫਿਰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਨਾ ਜੇ ਨੀਂਦ ਆ ਗਈ ਉਂਗਲਾਟ ਆ ਗਈ ਸਭ ਕੁਝ ਹੀ ਖਤਮ ਹੋ ਗਿਆ ਮਾਸਤ ਸਿੰਘਾਂ ਦਾ ਮੈਂ ਜੀਵਨ ਲਿਆਉਣਾ ਵਾਰਾਂ ਦੇ ਵਿੱਚ ਗਾਂ ਤੂੰ ਜਿਸ ਵੇਲੇ ਨਾਮ ਆਓ ਸੰਘ ਇੱਕ ਦੂਸਰੇ ਨੇ ਕਹਿਣ ਸੀ ਚੱਲਾ ਸਾਰੇ ਭਾਈ ਆ ਧਰਮਰਾਜ ਦੀ ਪੁੱਤਰੀ ਬੜਾ ਤੰਗ ਕਰਦੀ ਹੈ ਕਹਿੰਦੇ ਬਈ ਖੜੇ ਹੋ ਕੇ ਨਾਮ ਜਪੋ ਤੋ ਨੇਤਰੋ ਕੀ ਹੈ ਨੀਂਦ ਨਾ ਕਿਹਾ ਮਹਾਰਾਜ ਨੇ ਲਿਖਿਆ ਅਟੈਨਸ਼ਨ ਅਲਰਟ ਹੋ ਕੇ ਨਾਮ ਜਪਣਾ ਹੈ ਏ ਮਨ ਕੀਤੀ ਹੱਥ ਕਰੋ ਰਸਨਾ ਵੀ ਖੜੀ ਹੋ ਜਾਣੀ ਇਸ ਕਰਕੇ ਰਸਨਾ ਜਿਨ ਚਿਕ ਰਸਨਾ ਨਾਲ ਨਾਮ ਨਹੀਂ ਜਪਦਾ ਤੇਰਾ ਅੰਮ੍ਰਿਤ ਨਹੀਂ ਨਿਕਲਣਾ ਅੰਦਰੋਂ
ਰਸਨਾ ਨਾਮ ਜਪੋ
ਸਿੱਖੀ 'ਚ ਬੜੇ ਹੋਰ ਤਰ੍ਹਾਂ ਦੇ ਆ ਗਏ ਤਰੀਕੇ ਹੁਣ ਅੱਖਾਂ ਬੰਦ ਕਰ ਲਓ ਜੀ ਹੁਣ ਬੋਲਣਾ ਨਹੀਂ ਜੀ ਹੁਣ ਸਮਾਧੀਆਂ ਲਾ ਲਓ ਜੀ ਉਹ ਭਾਈ ਬਾਬਾ ਨਾਨਕ ਤੇ ਕਹਿੰਦੇ ਰਸਨਾ
ਨਾਮ
ਡਿਜਿਟ ਆ ਗਿਆ ਹਿੰਸਾ ਆ ਗਿਆ ਸੀ ਰਹਾਉਦਰ ਆਇਆ ਹੁਣ ਅਗਲਾ ਜਿਹੜਾ ਬ੍ਰਾਹਮਣ ਸੀ ਇਹਦੀ ਜਿਹੜੀ ਠਾਕਰ ਪੂਜਾ ਸੀ ਉਹ ਐਸੀ ਸੀ ਵੀ ਇੱਕ ਮਖਮਲ ਦੀ ਡੱਬੀ ਅੰਦਰ ਬਾਹਰ ਮਖਮਲ ਜਿੱਦਾਂ ਬੀਬੀਆਂ ਗਹਿਣੇ ਪਾਉਂਦੀਆਂ ਨੇ ਡੱਬੀਆਂ 'ਚੋਂ ਉਹੋ ਜਿਹੀ ਡੱਬੀ ਉਹਨੇ ਰੱਖੀ ਹੁੰਦੀ ਸੀ ਪੱਥਰ ਦਾ ਛੋਟਾ ਜਿਹਾ ਠਾਕਰ ਉਹਦੀਆਂ ਅੱਖਾਂ ਬਣਾਉਣੀਆਂ ਤਿਲਕ ਲਾਉਣੇ ਨਲਾਉਣਾ ਸਾਰਾ ਫਿਰ ਉਸ ਡੱਬੀ 'ਚ ਉਹਨੂੰ ਉਹਦਾ ਸੁੱਖ ਆਸਣ ਕਰਦਾ ਸੀ ਉਹ ਡੱਬੀ 'ਚ ਠਾਕਰ ਨੂੰ ਬਿਠਾਲ ਕੇ ਫਿਰ ਅੱਗੇ ਪੱਤੀਆਂ ਫੁੱਲਾਂ ਦੀਆਂ ਪੱਤੀਆਂ ਤੋਂ ਬਾਅਦ ਡਾਲਰ ਵੀ ਚਾੜਦਾ ਸੀ ਉਹ ਹੈ ਉਹ ਪੂਜਾ ਉਹ ਗਾਂ ਰੁਪਏ ਪੈਸੇ ਵੀ ਚਾੜਦਾ ਸੀ ਕਿਉਂਕਿ ਉਹ ਕਰਦਾ ਸੀ ਬਾਕੀ ਦੁਨੀਆ ਫਿਰ ਸਾਰੀ ਉਸ ਤਰ੍ਹਾਂ ਪੂਜਦੀ ਸੀ ਉਹ ਜਿੰਨਾ ਚੜਾਵਾ ਹੁੰਦਾ ਸੀ ਉਹ ਲੈ ਜਾਂਦਾ ਸੀ ਤੋ ਡੱਬੀ ਦੇ ਵਿੱਚ ਠਾਕਰ ਪੱਥਰ ਦਾ ਬਿਠਾਲ ਕੇ ਉਹਨੂੰ ਨੜਾ ਕੇ ਇਸ ਤਰ੍ਹਾਂ ਉਹ ਕਰਦਾ ਸੀ ਉਹ ਕਹਿ ਮਹਾਰਾਜ ਕਹਿੰਦਾ ਆਪਣਾ ਜਿਹੜਾ ਮਾਨ ਹੈ ਇਹੋ ਸੰਪਟ ਬਣਾ ਸੰਪਟ ਕਹਿੰਦੇ ਉਹ ਮਖਮਲੀ ਡੱਬੀ ਨੂੰ
ਮਨ ਸੰਪਟ
ਔਰ ਇਹਦੇ ਵਿੱਚ ਹੀ ਨੜਾ ਇਸ ਠਾਕਰ ਨੂੰ ਇਸ ਕਰਕੇ ਬਾਹਰ ਨਹੀਂ ਜਾਣਾ ਮਨ ਨੂੰ ਸੰਪਟ ਡੱਬੀ ਬਣਾ ਔਰ ਨੜਾਉਣਾ ਕੀ ਹੈ ਸੱਤ ਸਾਰੇ ਸੱਤ ਦਾ ਜੀਵਨ ਰੱਖ ਸੱਤ ਕਹਿੰਦੇ ਆ ਰਾਈਟ ਥਿੰਗ ਨੂੰ ਇਸ ਕਰਕੇ ਰਾਈਟ ਆਪਣਾ ਜੀਵਨ ਰੱਖ ਇਹ ਤੇਰਾ ਮਨ ਨਾਤਾ ਜਾਣਾ ਹੈ
ਮਨ ਸੰਪਟ ਸੱਤ ਸਾਰੇ
ਪਿਆਰ ਨਾਲ ਨਾਮ ਜਪ ਰਿਹਾ ਇਹੋ ਪੱਤੀਆਂ ਨੂੰ ਚੜਾਉਣਾ ਜਿਹੜਾ ਅੰਦਰਲਾ ਸਾਡਾ ਠਾਕਰ ਪ੍ਰਗਟ ਹੋਣਾ ਉਹਦੀਆਂ ਪੱਤੀਆਂ ਕੀ ਹੈ ਇਸ਼ਕ ਰੱਖ ਨਾਮ ਜਪਣ ਚ ਉਹਦੇ ਨਾਲ ਇਸ਼ਕ ਕਰ ਔਰ ਭਾਵਨ ਆਪਣੇ ਪਿਆਰ ਦੇ ਨਾਲ ਇਹੋ ਦੀਆਂ ਪੱਤੀਆਂ ਨਾ ਪੱਤੀ ਨੂੰ ਤ੍ਰਿਪਤ ਕਰਨੀ ਔਰ ਪੂਜਾ ਪ੍ਰਾਣ ਕਹਿੰਦਾ ਪੂਜਾ ਪੈਸੇ ਨਾਲ ਚਾੜ ਆਪਣੇ ਪ੍ਰਾਣ ਹੀ ਹਵਾਲੇ ਕਰਦੇ ਗੁਰੂ ਨੂੰ ਜਿਹਦਾ ਨਾਮ ਜਪ ਰਿਹਾ ਇੱਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ ਬਹੁੜੇ ਜਨਮ ਨਾਮ ਆ ਬਾਬੇ ਨਾਨਕ ਨੇ ਇੱਦਾਂ ਨਾਮ ਜਪਿਆ ਸੀ ਜਿਹੜਾ ਸ਼ਬਦ ਜਪਣ ਵਾਲਾ ਇੱਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ ਬਹੁੜ ਜਨਮੇ ਨਾਮ ਆ ਮੈਂ ਮੁੜ ਕੇ ਜਨਮ ਮਰਨ ਤੂੰ ਮੁਕਤ ਹੋ ਗਿਆ ਇਸ ਕਰਕੇ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ, ਕਹਿੰਦਾ ਜਿਹੜਾ ਪੂਜਾ ਕਰਨੀ ਹੈ ਉਹ ਆਪਣੇ ਪ੍ਰਾਣ ਹੀ ਦੇ ਦੇਵੇ ਤਾਂ ਉਹ ਸੇਵਕ ਇਨ ਵਿਦ ਸਾਹਿਬ ਰਵਤ ਰਹੇ, ਇੱਦਾਂ ਤੇਰਾ ਸਾਹਿਬ ਤੇਰੀ ਰੋਮ ਰੋਮ 'ਚ ਰਵਿਆ ਜਾਣਾ ਆਣ ਕੇ। ਤੋ ਅਖੀਰਲਾ ਬੰਦ ਆਇਆ ਮਨ ਸੰਪਟ ਤੁਹਾਡੇ ਹੱਥ 'ਚ ਸ਼ਬਦ ਹੈ, ਦੇਖੋ ਜ਼ਰਾ ਨਾਨਕ ਦੇ ਕੱਕਾ ਮੁਕਤਾ ਨਹੀਂ ਹੈ ਇਹੋ ਚੀਜ਼। ਅਸੀਂ ਤੁਹਾਡੇ ਸ਼ਬਦ ਦੇ ਦਰਸ਼ਨ ਕਰਕੇ ਗੁਰੂ ਮਹਾਰਾਜ ਦੀ ਗਰੀਬੀ ਦੇਖਣੀ ਹੈ। ਇੱਥੇ ਨਾਨਕ ਜੋਤ ਨਹੀਂ ਰਹੀ, ਕੱਕੇ ਨੂੰ ਔਂਕੜ ਦੇ ਗਏ। ਜਿੱਥੇ ਕੱਕੇ ਨੂੰ, ਨਾਨਕ ਦੇ ਕੱਕੇ ਨੂੰ ਔਂਕੜ ਆ ਜਾਵੇ ਉੱਥੇ ਮਹੱਲਾ ਪੜ੍ਹੋ, ਕਿਹਦਾ ਸ਼ਬਦ ਹੈ ਮਹੱਲੇ ਪਹਿਲੇ ਦਾ, ਉਹ ਆਪਣੇ ਲਈ ਲਿਖ ਰਹੇ ਨੇ। ਨਾਨਕ ਜੋਤ ਨਹੀਂ ਭਗਤਹੀਣ, ਨਾਨਕ ਜੋਤ ਬਹੁਤ ਵੱਡੀ ਚੀਜ਼ ਹੈ। ਕਹਿੰਦੇ ਭਗਤਹੀਣ, ਬਾਬਾ ਨਾਨਕ ਕਹਿੰਦਾ ਮੈਂ ਭਗਤੀ ਨਹੀਂ ਕੀਤੀ, ਬਾਕੀ ਉਹਨਾਂ ਭਗਤੀ ਕੀਤੀ ਰੱਬ ਨੂੰ, ਪਰ ਮੈਂ ਭਗਤਹੀਣ। ਭਗਤ ਦੇ ਦੋਸ਼ ਪਹਿਲੰਗ ਹੋਣਗੇ ਸਦਾ ਹੀ, ਤੱਤੇ ਨੂੰ ਸਿਹਾਰੀ ਉਹ ਭਗਤੇ ਭਗਤੀ, ਅਤੇ ਭਗਤ ਜੇ ਮਤੱਤਾ ਮੁਕਤਾ ਹੋਵੇ ਉਹ ਭਗਤੀ ਕਰਨ ਵਾਲਾ ਭਗਤ। ਇਸੇ ਕਰਕੇ ਇਹਨਾਂ ਨੂੰ ਰਹਿ ਲੈਣੇ ਦਾ ਪੜ੍ਹਨਾ ਸੀ, ਰਹਿ ਰਸ ਦੇ ਪਾਠ ਸੇ ਭਗਤ ਸੇ ਭਗਤ ਭਲੇ ਜਾਂ ਨਾਨਕ ਜੀ ਉਹ ਭਾਵੇਂ ਮੇਰੇ ਹਰ, ਉਹ ਜਾ ਕੇ ਦੇਖੋ ਉੱਥੇ ਸਪੈਲਿੰਗਾਂ ਦੇ ਫਰਕ ਹੈ। ਇਸ ਕਰਕੇ ਭਗਤੇ ਹੀਣ ਮੈਂ ਭਗਤੀ ਤੂੰ ਵਾਂਝਾ ਹੈ, ਮੈਂ ਭਗਤੀ ਕੀਤੀ ਨਹੀਂ ਜਪ ਜਪ ਕੇ ਨਾਨਕ, ਮੈਂ ਪਰ ਤੇਰੇ ਬਗੈਰ ਕਿਸੇ ਨੂੰ ਹੋਰ ਸਲਾਹ ਨਹੀਂ ਸਕਦਾ, ਇਸ ਕਰਕੇ ਮੈਂ ਨਾਮ ਜਪੀ ਜਾਂਦਾ ਹੈ। ਔਰ ਕਹਿ ਕਹਿ ਕੇ ਹਾਲੀ ਪਹਿਲੇ ਪੌਦੇ 'ਤੇ ਮੈਂ ਪੈਰ ਰੱਖਿਆ ਹੈ।
ਤੁਮ ਸਾਰੇ
ਮੈਂ ਖਿਆਲਾਂ 'ਚ ਰੱਖਾਂ, ਕਿੱਦਾਂ ਸੁਣਾਉਣਾ, ਰਹੋ ਦੀ ਤੁਕ 'ਚ ਭਾਵ ਅਰਥ ਹੈ ਜਪ ਨਾਨਕ। ਤੁਹਾਡਾ ਪਹਿਲਾ ਔਲੀਆ, ਪਹਿਲਾ ਪੈਗੰਬਰ, ਉਹਦੇ ਸ਼ਬਦ ਰਾਹੀਂ ਅਸੀਂ ਦਰਸ਼ਨ ਕੀਤੇ ਹਨ। ਸਾਰੇ ਮਹੱਲੇ ਜੇ ਗੁਰੂਆਂ ਦੇ ਦਰਸ਼ਨ ਕਰਨੇ ਆ ਤਾਂ ਉਹਨਾਂ ਦੇ ਸ਼ਬਦ ਦੇ ਦਰਸ਼ਨ ਕਰੋ, ਕਿਉਂਕਿ ਗੁਰੂ ਗਿਆਨ ਰੂਪ ਹੈ। ਸ਼ਬਦ ਹੈ ਉਹ ਇਹੋ, ਜੋ ਸ਼ਬਦ ਦੇ ਦਰਸ਼ਨ ਹੀ ਗੁਰੂ ਨਾਨਕ ਦੇ ਦਰਸ਼ਨ ਹੈ। ਔਰ ਸ਼ਬਦ ਨੂੰ ਸਮਝਣਾ, ਅਸੀਂ ਹੁਣ ਦਸਮ ਪਾਤਸ਼ਾਹ ਲਾ ਰਹੇ ਹਾਂ ਰਾਗ ਦੇਵ ਗੰਧਾਰੀ ਪਾਤਸ਼ਾਹੀ ਦਸਵੀਂ ਸ਼ਬਦ ਆਏ, ਔਰ ਅਸੀਂ ਪਿੱਛੇ ਦੱਸੀ ਆ ਰਹੇ ਹਾਂ ਸ਼ਬਦ ਕਿਸੇ ਯੁੱਗ 'ਚ ਨਹੀਂ ਆਏ। ਬੜਾ ਬੜਾ ਗਿਆਨ ਆਇਆ, ਸਤਯੁਗ ਤ੍ਰੈਤਾ ਦੁਆਪਰ ਦੇ ਬੜੇ ਬੜੇ ਚਾਰੇ ਵੇਦ ਸਿਮਰਤੀਆਂ ਪੁਰਾਣ ਰਿਸ਼ੀ ਮੁਨੀਆਂ ਦਾ ਐਡਾ ਵੱਡਾ ਗਿਆਨ। ਸਾਡੀ ਇਹ ਅਸਲ ਸਾਡੀ ਲਾਈਟ ਆਫ ਏਸ਼ੀਆ ਹੈ, ਸਾਡੇ ਹਿੰਦੁਸਤਾਨ ਨਾਲ ਜੋ ਗਿਆਨ ਜਾਣਿਆ, ਜਿੰਨਾ ਸਾਰੀ ਦੁਨੀਆ 'ਚ ਰਿਸ਼ੀ ਮੁਨੀਆਂ ਦਾ ਗਿਆਨ, ਔਰ ਕਿਸੇ ਨਾ ਉਹ ਆਪੋਜਿਟ ਫੋਰਸਿਸ ਇਹੋ ਜਿਹੀਆਂ ਨਹੀਂ ਲੱਭੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਛੁੱਟਣਾ, ਆਤਮਾ ਕੀ ਹੈ ਇਹ ਕਦੀ ਹਿੰਦੁਸਤਾਨ ਮਾਨ ਕਰੇਗਾ। ਔਰ ਜਿਹੜਾ ਵੈਸਟਰਨ ਹੈਮੀਸਫੀਅਰ ਹੈ ਕਦੀ ਨਾ ਕਦੀ ਈਸਟਰਨ ਸਫੀਅਰ 'ਚੋਂ ਫਿਰ ਲਾਈਟ ਜਾਏਗੀ, ਲੇਕਿਨ ਗਿਆਨ ਅਸੀਂ ਇਹ ਫੈਲਾਇਆ ਨਹੀਂ ਆ, ਬਾਹਰ ਨਹੀਂ ਕੱਢਿਆ। ਇਸ ਕਰਕੇ ਜਿਹੜਾ ਸ਼ਬਦ ਹੈ ਕਿਸੇ ਕਿਸੇ ਯੁੱਗ ਦਾ ਸ਼ਬਦ ਨਹੀਂ ਪੜੋਗੇ, ਕਿਸੇ ਯੁੱਗ ਦਾ ਸ਼ਬਦ ਨਹੀਂ ਆਇਆ। ਵੇਦ ਆਏ, ਸਿਮਰਤੀਆਂ ਆਈਆਂ, ਪੁਰਾਣ ਆਈਆਂ, ਕਈ ਕੁਛ ਆਇਆ, ਲੇਕਿਨ ਸ਼ਬਦ ਆਏ ਤਾਂ ਕਲਯੁੱਗ 'ਚ ਆਏ, ਸ਼ਬਦ ਆਏ ਤਾਂ ਪੰਜਾਬ ਦੀ ਧਰਤੀ 'ਤੇ ਆਏ, ਸ਼ਬਦ ਆਏ ਤਾਂ ਗੁਰਮੁਖੀ ਮਾਨ ਲਿਪੀ ਸਾਡੀ 'ਚ ਆਏ ਸ਼ਬਦ, ਭਗਤਾਂ ਨੂੰ ਜਾਂ ਸਾਰਿਆਂ ਨੂੰ। ਇਸ ਕਰਕੇ ਇਸ ਯੁੱਗ ਦੀ ਵਡਿਆਈ ਆ, ਇਹਦੇ ਸ਼ਬਦ ਆਏ ਮੁਹੱਲਿਆਂ ਨੂੰ, ਸ਼ਬਦ ਆਏ ਭਗਤਾਂ ਨੂੰ, ਅਤੇ ਜਾਂ ਇੱਕੋ ਉਸ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਬਦ ਆਏ। ਜਾ ਕੇ ਕਦੀ ਸੁੰਦਰ ਗੁਟਕੇ ਦੇ ਵਿੱਚ ਮਹਾਰਾਜ ਦੇ ਦਸਮ ਪਾਤਸ਼ਾਹ ਦੇ ਸ਼ਬਦ ਪੜਿਆ ਕਰੋ, ਤਾਂ ਪਤਾ ਲੱਗੇਗਾ ਵੀ ਉਹ ਕਿੱਡਾ ਵੱਡਾ ਕੀ ਸੀ ਸ਼ਬਦ। ਜਿੱਦਾਂ ਗੁਰੂਆਂ ਨੇ ਸ਼ਬਦ ਲਿਖੇ, ਅਸੀਂ ਹੁਣ ਦਸਮ ਪਾਤਸ਼ਾਹ ਦੇ ਸ਼ਬਦ ਤੁਹਾਡੇ ਹੱਥਾਂ 'ਚ ਨਹੀਂ ਹੋਏਗਾ, ਸਰਤੀ ਬਿਰਤੀ ਨਾਲ ਸੁਣਿਓ ਔਰ ਦਸਮ ਪਾਤਸ਼ਾਹ ਦੇਖੋ ਕੀ ਕਹਿ ਰਹੇ ਉਹ ਹੀ।
ਬਿਨ ਹਰ ਨਾਮ ਨਾ ਬਚਨ ਪੈ,
ਨਹੀਂ ਬਚੇਗਾ ਬਗੈਰ ਨਾਮ ਤੋਂ। ਹੁਣ ਮਹਾਰਾਜ ਨੇ ਸਿਰਫ ਜੰਗ ਕਰਨੇ ਦੱਸੇ, ਅਸੀਂ ਉਹਨਾਂ ਦੇ ਇੱਕੋ ਫੇਜ ਲੈਂਦੇ ਹਾਂ। ਉਹ ਐਡਾ ਵੱਡਾ ਯੁੱਗ ਪੁਰਸ਼ ਨੇ ਕਈ ਚੇਂਜਸ ਲਿਆਂਦੀਆਂ, ਲੇਕਿਨ ਅਸੀਂ ਉਹਨਾਂ ਦੀ ਵੈਲਿਊ ਨਹੀਂ ਹਾਲੇ ਤੱਕ ਪਾਈ। ਉਹਨਾਂ ਦੇ ਸ਼ਬਦ ਅਸਲ ਹੈ ਜਿਹੜੇ ਕਿ ਉਹਨਾਂ ਨੂੰ ਆਏ ਮਹਾਰਾਜ ਨੂੰ, ਔਰ ਵਡਿਆਈ ਹੈ ਵੀ ਉਹ ਕਿਸ ਮਹੱਲਿਆਂ ਔਰ ਭਗਤਾਂ ਤੋਂ ਬਗੈਰ ਸ਼ਬਦ ਨਹੀਂ ਆਏ ਕਿਸੇ ਨੂੰ। ਕਿੱਡੀ ਵੱਡੀ ਵਡਿਆਈ ਹੈ, ਦਸਮ ਪਾਤਸ਼ਾਹ ਨੂੰ ਸ਼ਬਦ ਆ ਗਿਆ ਹੈ।
ਦਿਨ ਹਰ ਨਾਮ ਨਾ ਬਚਨ ਪੈ ਹੈ, ਦਿਨ ਹਰ ਨਾਮ ਨਾ ਬਚਨ ਪੈ ਹੈ।
ਚਾਹੋ ਦੇ ਲੋਕ ਜਾਹੇ ਬਸ
ਆਹ 14 ਸ਼ਿਵਪੁਰੀਆਂ, ਇੰਦਰਪੁਰੀਆਂ, ਸਾਰੀਆਂ ਬੜੇ ਬੜੇ ਸਪਿਰਚੁਅਲ ਟਿਕਾਣੇ ਇਹਨਾਂ ਦੇਵਤਿਆਂ ਦੇ, ਬ੍ਰਹਮਾ ਬ੍ਰਹਮਪੁਰੀ ਸਾਰਾ ਵਿਸ਼ ਲੋਕ ਕਹਿੰਦੇ, ਜਿੰਨੇ 20 ਲੋਕਾਂ 'ਚ ਤੂੰ ਭੱਜਾ ਫਿਰ ਤੂੰ ਨਹੀਂ ਬਚ ਸਕਦਾ। ਜਿੱਥੇ ਭੱਜਾ ਜਿੰਨਾ ਮਰਜ਼ੀਆਂ ਪੂਰੀਆਂ ਇੰਨੀਆਂ ਵੱਡੀਆਂ ਰੁਪਏ ਲੈ ਲਾ, ਬ੍ਰਹਮਾ ਬਣ ਜਾ, ਜਿਹੜੇ ਦੇਵਤਿਆਂ ਦੀਆਂ ਪੂਰੀਆਂ ਬਾਣੀ 'ਚ ਸਭ ਕੁਝ ਲਿਖਿਆ, ਪਰ ਕਹਿੰਦੇ ਵੀ ਬਿਨ ਹਰ ਨਾਮ
ਨਾ ਬਚਨ ਪੈ ਹੈ,
ਇੱਥੇ ਰਾਹੌਲ ਆਇਆ ਦਾ ਪ੍ਰਕਾਸ਼ ਕੀਤਾ ਮਹਾਰਾਜ ਨੇ।
ਬਿਨ ਹਰ ਨਾਮ ਨਾ ਬਚਨ ਪੈ ਹੈ, ਬਿਨ ਹਰ ਨਾਮ ਨਾ ਬਚਨ ਪੈ ਹੈ।
ਚੌਦਹ ਲੋਕ ਜਹੇ ਬਸ ਕੀ ਨੇ, ਚੌਦਹ
ਭਰਮ ਤੋੜਿਆ ਜਿਹੜਾ ਕਿ ਅੱਜ ਕੱਲ੍ਹ ਬਹੁਤ ਹੋ ਰਿਹਾ। ਅਸੀਂ ਗੁਰੂਆਂ ਦੇ ਨਾਮ ਹੀ ਜਪੀ ਜਾਂਦੇ, ਮਾੜੀ ਚੀਜ਼ ਨਹੀਂ ਹੈ, ਹੋ ਜਾਂਦੀ ਹੈ। ਗੁਰੂ ਪਿਆਰ 'ਚ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ। ਆ ਦੇਖਿਓ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਕਹਿ ਰਹੇ। ਉਹ ਯੋਧਾ ਮੁਸਲਮਾਨ ਹਕੂਮਤ ਦੇ ਵਿੱਚ ਐਡੀ ਜ਼ਬਰਦਸਤ ਹਕੂਮਤ, ਉੱਧਰ ਐਡੀ ਹਿੰਦੂਇਜ਼ਮ, ਜਿਹੜਾ ਕਿ ਰਾਮ ਨੂੰ ਭਗਵਾਨ ਮੰਨ ਰਹੇ ਸੀ, ਉਹਨਾਂ ਦਾ ਨਾਮ ਰਟੀ ਜਾ ਰਿਹਾ ਸੀ, ਯਾ ਮੁਹੰਮਦ ਯਾ ਮੁਹੰਮਦ ਯਾ ਮੁਹੰਮਦ। ਉਹਦਾ ਰਾਮ ਦਾ, ਰਾਮ ਦਾ ਕਿੰਨਾ ਨਾਮ ਜਪਦੇ, ਸੀਤਾ ਰਾਮ ਰਾਜਾ ਰਾਮ ਦਾ ਨਾਮ। ਮਹਾਰਾਜ ਕਹਿੰਦੇ ਕੀ ਤੂੰ ਨਾਮ ਦੀ ਰੱਟ ਲਾਈ ਹੈ ਜੀਵਨਾ। ਉਸ ਜ਼ਮਾਨੇ ਦਾ ਸ਼ਬਦ ਹੈ,
ਰਾਮ ਰਹੀਮ ਉਭਾਰ ਨਾ ਸਕੈ,
ਤੈਨੂੰ ਨਹੀਂ ਇਹਨਾਂ ਨਾਵਾਂ ਨਾਲ ਬਚਾਉਣਾ ਰੱਬ ਦਾ, ਤੈਨੂੰ ਕਿਨ ਬਚਾਉਣਾ ਹੈ।
ਬਿਨ ਹਰਿ ਨਾਮ ਨਾ ਬਚਨ ਪੈ ਹੈ,
ਖਿੱਚ ਵੀ ਭੁੱਲ ਪਿਆਰ ਨਾ ਹੋ ਰਹੀ ਹੈ ਸਾਰ ਕੋ ਦੋਈ ਦੋ ਭਾਈ। ਉਹ ਕਿਹਨੂੰ ਤਨ ਕਹਿ ਰਹੇ ਹੋ, ਕਿਹਨੂੰ ਤੁਸੀਂ ਦਸਮ ਪਾਤਸ਼ਾਹ ਨੂੰ ਤਾਂ ਸਮਝਿਆ ਨਹੀਂ, ਜੇ ਤੁਸੀਂ ਵੱਡੇ ਆਸ਼ਕ ਬਣੀ ਫਿਰਦੇ ਹੋ।
ਬਿਨ ਹਰਿ ਨਾਮ
ਕਦੀ ਆ ਸ਼ਬਦ ਪੜਿਆ ਕਰੋ, ਫਿਰ ਨਾ ਮੂੰਹ ਕਿ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਹ ਠੀਕ ਹੈ ਸਭ ਕੁਛ ਪਿਆਰ 'ਚ ਹੋ ਜਾਂਦਾ, ਪਰ ਸ਼ਬਦ ਦੀ ਡਿਸਿਪਲਨ ਨਹੀਂ ਹੈ, ਦਸਮ ਪਾਤਸ਼ਾਹ ਮਨਾ ਕਰ ਰਿਹਾ ਹੈ।
ਬਿਨ ਹਰਿ ਨਾਮ ਨਾ ਬਚਨ ਪੈ ਹੈ, ਬਿਨ ਹਰਿ ਨਾਮ ਨਾ
ਗੋਬਿੰਦ ਸਾਹਿਬ, ਰਾਮ ਰਾਮ ਭਗਵਾਨ,
ਰਾਮ ਰਹੀਮ ਉਭਾਰ ਨਾ ਸਕੇ ਹੈ।
ਉਭਾਰ ਨਾ ਹੁੰਦਾ ਕੋਈ ਬੰਦਾ ਡੁੱਬ ਰਿਹਾ ਹੋਵੇ ਨਾ, ਉਹਨੂੰ ਬੋਤੀ ਨੂੰ ਫੜ ਕੇ ਜਾਂ ਉਹਦੇ ਜੂੜੇ ਫੜ ਕੇ ਤਾਂ ਕੱਢਣਾ ਉਹਨੂੰ, ਕਹਿਣ ਉਹਨੂੰ ਫਿਰ ਸਾਹ ਆ ਜਾਂਦਾ। ਉਹ ਕਹਿੰਦਾ ਤੁਸੀਂ ਡੁੱਬ ਜਾ ਰਹੇ ਹੋ ਇਹੋ ਨਾਂ ਲੈ ਲੈ ਕੇ, ਪਰ ਨਾਮ ਤੋਂ ਬਗੈਰ ਨਹੀਂ ਕਿਸੇ ਨਾਲ ਉਭਾਰ ਸਕਣਾ। ਰਾਮ ਰਹੀਮ
ਉਭਾਰ ਨਾ ਸਕੇ ਹੈ,
ਵਾਹ ਰਾਮ
ਰਹੀਮ।
ਉਸ ਹਕੂਮਤ 'ਚ ਕੋਈ ਇਸ ਤਰ੍ਹਾਂ ਦਾ ਸ਼ਬਦ ਲਿਖ ਕੇ ਤੇ ਦੱਸਦਾ ਰਾਮ
ਰਹੀਮ ਉਭਾਰ ਨਾ ਸਕੇ ਹੈ,
ਇਹ ਰਾਮ ਰਹੀਮ
ਉਭਾਰ ਨ ਸਕ
ਹੈ। ਉਹ ਨਾਮ ਰਟ ਲਾਉਂਦੇ ਸੀ, ਨਾਮ ਦੀ ਅਸੀਂ ਦੂਸਰੀ ਪਰਮੇਸ਼ਰ ਦੇ ਨਾਮ ਨੂੰ ਰਟ ਰਟ ਕੇ ਵੀ ਜਪਣਾ, ਲੱਖ ਲੱਖ ਗੇੜਾ ਆਖਣਾ, ਪਰ ਇਹ ਰਿਜੈਕਟਡ ਹੈ। ਕਿਹੜਾ ਬੰਦੇ ਦਾ ਨਾਂ ਕਿਸੇ ਦਾ ਰਿਪੀਟ ਕਰਨਾ,
ਰਾਮ ਰਹੀਮ ਉਭਾਰ ਨ ਸਕ ਹੈ।
ਸ਼ਬਦ ਲੰਬਾ ਹਾਪ ਦੇਖੋ, ਥੋੜ੍ਹਾ ਜਿਹਾ ਅਰਥ ਅਸੀਂ ਮੁਸ਼ਕਲ ਕਰ ਦਿੱਤਾ। ਬੇ ਬ੍ਰਹਮਾ ਬਿਸ਼ਨ ਰੁਦਰ ਸੂਰਜ ਸੀਸ ਕੇ ਬਸੇ ਕਾਲ ਬਸਵੇ, ਸਾਰਿਆਂ ਨੂੰ ਕਾਲ ਨਾ ਖਾ ਜਾਣਾ। ਵੇਦ ਪੁਰਾਣ ਕੁਰਾਨ ਸਭੇ ਮਤ ਜਾ ਕੇ ਨੇਤ ਕਹਿ। ਦੇਖੋ ਕਿੱਦਾਂ ਰਿਲੀਜੀਅਸ ਬੁੱਕਾਂ ਘੱਟ ਨਹੀਂ ਰਹੇ, ਰੈਫਰੈਂਸ ਦੇ ਰਹੇ ਨੇ ਬਿਨਾਂ ਇਹਨਾਂ ਬੁੱਕਾਂ ਦੇ ਵਿੱਚ ਨਾਮ ਨਹੀਂ ਹੈ ਐਡਾ। ਸਾਡੀ ਸਾਰੀ ਬਾਣੀ ਹੀ ਨਾਮ ਦੀ ਮਹਿਮਾ ਹੈ, ਹੋਰ ਕਿਸੇ ਚੀਜ਼ ਦੀ ਨਹੀਂ। ਲੇਕਿਨ ਇਹਨਾਂ ਦੀਆਂ ਰਿਲੀਜੀਅਸ ਬੁੱਕਾਂ ਦੁਨੀਆ ਦੀ ਕਿਸੇ ਕਿਤਾਬਾਂ 'ਚ, ਭਾਈ ਸਾਹਿਬ ਜੀ ਰਿਲੀਜੀਅਸ ਬੁੱਕ 'ਚ ਇੰਨੀ ਨਾਮ ਦੀ ਮਹਿਮਾ ਨਹੀਂ ਹੈ ਜਿੰਨੀ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਹੈ। ਇਸ ਕਰਕੇ ਵੇਦ ਪੁਰਾਣ ਕੁਰਾਨ ਸਭੇ ਮਤ, ਕੁਰਾਨ ਸਾਹਿਬ ਆ ਗਿਆ ਬਚ, ਕੁਰਾਨ ਸਭੇ ਮਤ ਜਾ ਕੇ ਨੇਤ ਕਹਿ ਹੈ। ਇੰਦਰ ਫੁਨਿੰਦਰ ਮੁਨਿੰਦਰ ਕਲਪ ਬਹੁਤ ਧਿਆਵਤ ਧਿਆਨ ਨਾ ਐ ਹੈ, ਪੰਨਰ ਚੱਕ ਯੁੱਗਾਂ ਤੱਕ ਧਿਆਨ ਲਾਈ ਜਾਣ ਪਾਰ। ਜਾ ਕਰ ਰੂਪ ਰੰਗ ਨਾ ਜਾਣੀਅਤ ਸੋ ਕਿਮ ਸ਼ਾਮ ਕਹਿ। ਉਹ ਕਹਿੰਦੇ ਜਿਹੜੇ ਤੈਨੂੰ ਪਤਾ ਹੀ ਨਹੀਂ ਹੈ ਰੱਬ ਦਾ ਰੂਪ ਕੀ ਹੈ, ਅਤੇ ਤੂੰ ਉਹਨੂੰ ਕਹਿੰਦਾ ਵੀ ਉਹ ਸੱਪ ਨਾਲ ਫੰਕਾਰ ਮਾਰੀ ਅਤੇ ਕ੍ਰਿਸ਼ਨ ਮਹਾਰਾਜ ਦਾ ਨਾਂ ਜਿਹੜਾ ਰੰਗ ਸੀ ਉਹ ਰਾਧਾ ਗੋਰੀ ਸੀ, ਅਤੇ ਉਹ ਸਾਰੇ ਤੁਸੀਂ ਜਾਣਦੇ ਹੋ ਮਹਾਰਾਜ ਉਹ ਚੋਟ ਲਾ ਰਿਹਾ, ਕਿਉਂਕਿ ਉਹਨੂੰ ਸ਼ਾਮ ਸ਼ਾਮ ਰੰਗ ਦਾ ਕਹਿ ਰਿਹਾ, ਉਹਦਾ ਕੋਈ ਰੰਗ ਰੂਪ ਵੀ ਹੈ ਨਹੀਂ। ਇਸ ਕਰਕੇ ਜਾ ਕਰ ਰੂਪ ਰੰਗ ਨਾ ਜਾਣੀਅਤ ਸੋ ਕਿਮ ਸ਼ਾਮ ਕਹਿ। ਉਹ ਛੋਟੇ ਹੋ ਕਾਲ ਜਾਤੇ ਤਾਂ ਵੀ ਤਾਂ ਹੀ ਚਰਨ ਲਪਟੇ ਹੈ, ਉਸ ਕਾਲ ਪੁਰਖ ਦੇ ਚਰਨ ਫੜ। ਔਰ ਉਹਦਾ ਚਰਨ ਸ਼ਬਦ ਹੈ, ਅਸੀਂ ਅਗਲਾ ਸ਼ਬਦ ਲਿਆ ਰਹੇ ਹਾਂ। ਪਹਿਲਾਂ ਅਸੀਂ ਆਹ ਸੀ ਸ਼ਬਦ ਜੋ ਸਿੰਘਾਂ ਔਰ ਝੱਲਾਂ 'ਚ ਔਰ ਸਾਰਿਆਂ 'ਚ ਉਸ ਵੇਲੇ ਮਹਾਰਾਜ ਲੜਾਈ ਕਰਦਿਆਂ ਹੋਇਆਂ ਇਹ ਪੜ੍ਹਦੇ ਸੀ, ਔਰ ਤੁਕ ਇਹ ਸੀ ਭਈ ਹਰ ਕਾ ਨਾਮ ਕੋਟ ਲੱਖ ਬਾਹ,
ਹਰ ਕਾ ਨਾਮ ਕੋਟ ਲੱਖ ਬਾਹ।
ਲੱਖਾਂ ਬਾਹਾਂ ਦਾ ਜ਼ੋਰ ਸਿੰਘਾਂ 'ਚ ਆ ਜਾਂਦਾ ਸੀ। ਸੱਤ ਹੈ ਬਾਣੀ ਸੱਤ ਹੈ, ਤਾਂ ਜੀ ਸਵਾ ਲੱਖ ਸੇਕ ਲਾਉਣ ਦਾ ਮਤਲਬ ਵੀ ਇਹ ਸੀ ਵੀ ਸਾਰੇ ਸਿੰਘ ਨਾਮ ਜਪਦੇ ਸੀ।
ਅਸੀਂ ਹੈਰਾਨ ਹਾਂ ਵੀ ਜੇ ਬਾਣੀ ਕਹਿੰਦੀ ਆ ਉਤਪਤੇ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਆ ਕਈ ਥਿਊਰੀਆਂ ਵੀ ਜੱਗ ਕਿੱਦਾਂ ਬਣਿਆ ਜਾਂ ਕੀ ਬਣਿਆ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸਹਿਦੇ ਕਹਿੰਦੇ ਹੋ ਸ਼ਬਦ ਨਾਲ ਬਣਾਉਂਦਾ ਸਭ ਕੁਛ। ਉਤਪਤੇ ਨੂੰ ਜੈਸੇ ਜਲ ਤੇ ਬੁੱਧ ਵਧਾ, ਉਪਜੇ ਬਿਨਸੇ ਨੀਤ ਜਗ ਰਚਨਾ ਤੈਸੇਰੇ ਚੀਵ, ਇੰਨੀ ਛੇਤੀ ਬੁਲਬ। ਕਈ ਵਾਰੀ ਰਚਨਾ ਹੋਈ ਕਈ ਵਾਰੀ ਹੋ, ਇਹ ਸ਼ਬਦ ਦੀ ਤਾਕਤ ਹੈ ਪਰਮੇਸ਼ੁਰ ਦੇ ਨਾਮ ਦੇ, ਸ਼ਬਦ ਦੀ
ਨਾਮ ਦੀ ਤਾਂ ਉਤਪਤੇ ਪਰਲੋ ਵੀ ਕਿਆਮਤ ਜਿਹੜੀ ਲਿਆਉਂਦਾ ਹੈ ਇਸੇ ਨਾਲ ਸ਼ਬਦ ਨਾਲ।
ਜੇ ਸ਼ਬਦ 'ਚ ਐਡੀ ਸ਼ਕਤੀ ਹੈ ਤਾਂ ਫਿਰ ਸਾਡੀ ਨਾ ਰੱਖਿਆ ਕਰੂ। ਇਸ ਕਰਕੇ ਜਿਹੜਾ
ਸ਼ਬਦ ਤਾਕਤ ਹੈ ਸਭ ਤੋਂ ਜ਼ਿਆਦਾ ਤਾਕਤ ਸ਼ਬਦ ਦੀ ਦੱਸੀ ਹੈ। ਪਰਲੋ ਕਿਆਮਤ ਜੋ ਕੁਛ ਕਰਨਾ ਕੀਤਾ ਪਸਾਓ, ਇੱਕੋ ਕਵਾਓ ਤਿਸ ਤੇ ਹੋਏ। ਉਹ ਪਰਮੇਸ਼ੁਰ ਕੋਲ ਐਡਾ ਵੱਡੀ ਤਾਕਤ ਹੈ ਸ਼ਬਦ ਦੀ, ਜਿਹਨੂੰ ਸ਼ਿਵ ਸ਼ਕਤ ਵੀ ਕਿਹਾ। ਸ਼ਿਵ ਸ਼ਕਤ ਆਪ ਪਾਏ ਕੇ ਕਰਤਾ ਆਪਣਾ ਹੁਕਮ ਵਰਤਾਏ। ਸ਼ਬਦ ਦੀ ਤਾਕਤ ਜਿਹੜੀ ਜਪਣ ਵਾਲੇ ਦੀ ਸਭ ਤੋਂ ਜ਼ਿਆਦਾ ਹੈ।
ਅਤੇ ਇਸ ਕਰਕੇ ਜਿਹੜੀ ਸ਼ਬਦ ਦੀ ਤਾਕਤ ਹੈ ਉਸੇ ਲਈ ਸਿੰਘ ਲੜਦੇ ਸੀ। ਨਾਮ
ਹਰ ਇੱਕ ਨਾਮ ਕੋਟ ਲੱਖ ਬਾਣ ਹਰ ਇੱਕ ਨਾਮ ਕੋਟ ਲੱਖ ਬਾਣ ਕੋਟ ਲੱਖ ਬਾਣ ਹਰ ਇੱਕ
ਵਾਰ ਲਿਆ ਰਹੇ ਹਾਂ ਜਿਹੜਾ ਭਾਈ ਗੁਰਦਾਸ ਸਿੰਘ ਹੈ ਭਾਈ ਗੁਰਦਾਸ ਜਿਹਦੀਆਂ ਵਾਰਾਂ ਜਾਂ ਦੂਸਰਾ ਹੈ ਉਹ ਨਹੀਂ ਹੈ ਭਾਈ ਗੁਰਦਾਸ ਸਿੰਘ ਜਿਹਨੇ ਕਿ ਪੰਜਾਂ ਪਿਆਰਿਆਂ ਕੋਲੋਂ ਉਸ ਵੇਲੇ ਦਸਮ ਪਾਤਸ਼ਾਹ ਦੇ ਵੇਲੇ ਅੰਮ੍ਰਿਤ ਛਕਿਆ ਔਰ ਉਹਦਾ ਨਾਮ ਭਾਈ ਗੁਰਦਾਸ ਸਿੰਘ ਆ ਅਸੀਂ ਵਾਰਾਂ ਸਾਰੀਆਂ ਮਿਕਸ ਕਰ ਦਿੱਤੀਆਂ ਕਦੀ ਨਹੀਂ ਇਹ ਲਹਿਦਾ ਕਰਦੇ ਵੀ ਇਹ ਭਾਈ ਗੁਰਦਾਸ ਸਿੰਘ ਹੈ ਜਿਹਨੇ ਕਿ ਸਹੀ ਹਿਸਟਰੀ ਥੋੜ੍ਹੇ ਜਿਹੇ ਕਾਲ ਬਾਅਦ ਇਸ ਵੇਲੇ ਦਸਮ ਪਾਤਸ਼ਾਹ ਆਪਣੇ ਜੋਤੀ ਜੋਤ ਸਮਾਏ ਉੱਥੋਂ ਬਾਅਦ ਇਹ ਸਿੰਘ ਨਾਲ ਲੜਾਈਆਂ ਦੇਖੀਆਂ ਸਿੰਘਾਂ ਦੀਆਂ ਔਰ ਉਹਨੇ ਫਿਰ ਇਹ ਵਾਰਾਂ ਰਚੀਆਂ ਉਹਦੀ ਇੱਕ ਵਾਰ ਅਸੀਂ ਲਾਵਾਂਗੇ ਹੁਣ ਤੱਤਾ ਗੱਜਿਆ ਹੋਵੇ ਔਰ ਉਸ ਵੇਲੇ ਸਿੰਘਾਂ ਨੂੰ ਲਾਲੀਆਂ ਚੜ੍ਹਦੀਆਂ ਸੀ ਔਰ ਉਸ ਵੇਲੇ ਕਾਹਦੇ ਨਾਲ ਲੜਦੇ ਸੀ ਉਹ ਸੀ ਹਰ ਕਾ ਨਾਮ ਕੋਟ ਲੱਖ ਬਾਹਾਂ ਜਿੰਨਾ ਜ਼ੋਰ ਆ ਜਾਂਦਾ ਸੀ ਇਹ ਤੁਰਕ ਦੋਸਤ ਸਭ ਛੈ ਕਾਹਦੇ ਨਾਲ ਹਰ ਨਾਮ ਉਚਾਰਾ
ਇਹ ਤੁਰਕ ਦੋਸਤ ਸਭ ਛੈ ਕੀਏ ਹਰ ਨਾਮ ਉਚਾਰਾ
ਦਸਮਾ ਅਵਤਾਰਾ
ਉਹ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਮਾ ਅਵਤਾਰਾ
ਜਿਨ ਅਲਖ ਅਪਰ ਨਿਰੰਜਨਾ ਜਪਿਓ ਕਰਤਾਰਾ ਜਿਨ ਅਲਖ ਅਪਰ ਨਿਰੰਜਨਾ ਜਪਿਓ ਕਰਤਾਰਾ ਨਿਜ ਪੰਥ ਚਲਾਇਓ ਖਾਲਸਾ
ਸਿਰ ਕੇਸ ਧਾਰੇ ਗਹਿ ਖੜਗ ਕੋ ਸਭ ਦੁਸ਼ਟ ਪਛਾਰਾ
ਸੀਲ ਜੱਤ ਕੀ ਕਛ ਪਹਿਰ ਸੀਲ ਜੱਤ ਕੀ ਕਛ ਪਹਿਰੇ ਪਕੜਿਓ ਹਥਿਆਰਾ ਏ ਸੀਲ ਜੱਤ ਕੀ ਕਛ ਪਹਿਰੇ ਪਕੜੋ ਹਥਿਆਰਾ
ਏ ਸੱਚ ਫਤਿਹ ਬੁਲਾਈ ਗੁਰੂ ਕੀ ਬਲਾਈ ਗੁਰੂ ਕੀ ਜੀਤਿਓ ਭਲਾਈ
ਸਭ ਦੈਂਤ ਇਰਨ ਕੋ ਘੇਰ ਕਰ ਕੀਚੇ ਪਰਹਾਰਾ ਤਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰ ਜਾਪ ਅਪਾਰਾ ਗੁਰ ਜਾਪ ਅਪਾਰਾ ਵਾਹਿਗੁਰੂ 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 ਤਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰ ਜਾਪ ਅਪਾਰਾ ਇਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ਇਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ਇਹ ਤੁਰਤ ਦੁਸ਼ਟ ਸਭ ਛੈ ਕੀਏ ਹਰ ਨਾਮ ਉਚਾਰਾ ਤੇਨੇ ਆਗੇ ਕੋਈ ਨਾ ਠਹਿਰਿਓ ਪਾਗੇ ਸਰਦਾਰਾ ਤੇਨੇ ਆਗੇ ਕੋਈ ਨਾ ਠਹਿਰਿਓ ਪਾਗੇ ਸਰਦਾਰਾ ਜੈ ਰਾਜੇ ਸ਼ਾਹ ਅਮੀਰੜੇ ਹੋਏ ਸਭ ਸਾਰਾ ਜੈ ਰਾਜੇ ਸ਼ਾਹ ਅਮੀਰੜੇ ਹੋਏ ਸਭ ਸਾਰਾ ਫਿਰ ਸੁਣ ਕਰ ਐਸੀ ਧਮਕ ਕੋ ਵਾਹਿਗੁਰੂ 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 ਫਿਰ ਸੁਣ ਕਰ ਐਸੀ ਧਮਕ ਕੋ
ਲਾਗਲੇ ਪਹਾੜ ਗੂੰਜ ਪੈਂਦੇ ਸੀ ਕੰਮ ਪੇ ਗਿਰ ਪਾਰਾ
ਬੜੇ ਬੜੇ ਪਹਾੜ
ਪੇ ਗਿਰ ਪਾਰਾ ਤੇ ਫਿਰ ਸੁਣ ਕਰ ਐਸੀ ਧਮਕ ਕੋ ਕੰਮ ਪੇ ਗਿਰ ਪਾਰਾ ਤਬ ਸਭ ਧਰਤੀ ਹਲ ਚੱਲ ਪਈ ਸਾਡੇ ਘਰ ਬਾਰਾ ਸਭ ਧਰਤੀ ਹਲ ਚੱਲ ਪਈ ਸਾਡੇ ਘਰ ਬਾਰਾ ਤੂੰ ਐਸੇ ਦੁੰਦ ਕਲੇਸ਼ ਮੇ ਖਪਿਓ ਸੰਸਾਰਾ ਇਉਂ ਐਸੇ ਦੁੰਦ ਕਲੇਸ਼ ਮੇ ਖਪਿਓ ਸੰਸਾਰਾ ਤਾਂ ਬਿਨ ਸਤਿਗੁਰ ਕੋਈ ਹੈ ਨਹੀਂ ਤਾਂ ਬਿਨ ਸਤਿਗੁਰ ਕੋਈ ਹੈ ਬਿਨ ਸਤਿਗੁਰ ਕੋਈ ਹੈ ਨਹੀਂ ਪੈ ਕਾਟਨਹਾਰਾ ਗਹ ਐਸੇ ਖੜਗ ਦਿਖਾਈਐ ਗਹ ਐਸੇ ਖੜਗ ਦਿਖਾਈਐ ਕੋ ਸਕੇ ਨ ਚੇਲਾ ਕੋ ਸਕੇ ਨ ਚੇਲਾ
ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜੋ ਸਿੱਖੀ ਦੀ ਔਰ ਜਗਤ ਦੀ ਹਾਲਤ ਸੀ ਇਸ ਭਾਈ ਗੁਰਦਾਸ ਸਿੰਘ ਨਾਲ ਹੂਬ ਹੂ ਇਹ ਚੀਜ਼ਾਂ ਲਿਖੀਆਂ ਔਰ ਅਸੀਂ ਹੁਣ ਜਿਹੜਾ ਰੋਜ਼ ਰਹਿ ਰਸ ਦਾ ਸਵੱਈਆ ਪੜ੍ਹਦੇ ਹਾਂ ਅਸੀਂ ਉਹਦੀ ਕਦੀ ਅਸੀਂ ਮਤਲਬ ਨਹੀਂ ਸਮਝੇ ਆਓ ਉਹ ਸਵੱਈਆ ਲਈਏ ਮਹਾਰਾਜ ਦਾ ਰਹਿ ਰਸ ਦੇ ਵਿੱਚ ਜਿਹੜਾ ਰੋਜ਼ ਪੜ੍ਹਦੇ ਔਰ ਦਸਮ ਪਾਤਸ਼ਾਹ ਦਾ ਦੇਖਿਓ ਕਿੱਡਾ ਉੱਚਾ ਸਵੱਈਆ ਕੀ ਚੀਜ਼ ਕਹਿ ਰਿਹਾ ਹੈ
ਜਬ ਤੇ ਤੁਮਰੇ ਤਬ ਤੇ ਕੋ ਮਾਨ ਕਰੇ ਨਹੀਂ ਆਨੋ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਏ ਸਿਮਰਤ ਸ਼ਾਸਤਰ ਵੇਦ ਸਮੇ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਹਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ
ਰੋਜ਼ ਸਵੱਈਆ ਪੜ੍ਹਦੇ ਹਾਂ ਲੇਕਿਨ ਕਦੀ ਬੁੱਝਿਆ ਨਹੀਂ ਨਾ ਦਸਮ ਪਾਤਸ਼ਾਹ ਦੀ ਇਹ ਵਡਿਆਈ ਸਮਝੀ ਵੀ ਇਹੋ ਜਿਹੇ ਯੁੱਗ 'ਚ ਇਸ ਵੇਲੇ ਦੋ ਮੁਸਲਮਾਨੀ ਹਕੂਮਤ ਆਪਣੇ ਪੂਰੇ ਅਰੂਜ ਸੀ ਔਰ ਉੱਧਰ ਹਿੰਦੂਇਜ਼ਮ ਐਡੀ ਬ੍ਰਹਮਣਵਾਦ ਸਾਰੀ ਮਹਾਰਾਜ ਨੇ ਇਹਦੇ ਵਿੱਚ ਫਿਰ ਜੋ ਇਸ ਮਾਰਸ਼ਲ ਸਪਿਰਿਟ ਭਰੀ ਕੁਝ ਕਹਿੰਦੇ ਨੇ ਇਹ ਅਕਾਲ ਪੁਰਖ ਜਦ ਦੇ ਮੈਂ ਤੇਰੇ ਪੈਰ ਫੜੇ ਹੈ
ਕਾਲ ਪੁਰਖ ਦੇਹ ਨਹੀਂ ਹੈ, ਉਹਦੇ ਪੈਰ ਸ਼ਬਦ ਹੈ। ਜੋ ਜੋ ਮਹੱਲਾ ਪਹਿਲਾ ਕਹਿ ਰਿਹਾ ਹੈ ਉਹ ਹੈ ਇੱਕ ਅੱਖਰ ਗੁਰਮੰਤਰ ਦਾ ਜਿਹੜਾ ਹੈ, ਉਹ ਜੋ ਜਪ ਹੈ, ਜਿਹੜਾ ਨਾਮ ਜਪਣ ਵਾਲਾ ਇੱਕ ਅੱਖਰ ਹੈ ਗੁਰਮੰਤਰ, ਉਹਦੇ ਵੱਲ ਇਸ਼ਾਰਾ ਹੈ, ਉਹੀ ਉਹਦੇ ਪੈਰ ਹੈ। ਸਿੱਧ ਸਾਧਕ ਜੋਗੀ ਔਰ ਜੰਗਮ ਏਕ ਸਿੱਧ ਜਿੰਨੀ ਧਿਆਇਆ, ਪਰ ਸਤ ਪੈਰ ਸਿੱਜਤ ਅਤੇ ਸੁਆਮੀ ਅੱਖਰ ਜਨਕ ਬਾਬਾ ਨਾਨਕ ਲਈ ਕਹਿੰਦੇ। ਜਿਹੜਾ ਪਰਮੇਸ਼ੁਰ ਦਾ ਇੱਕ ਅੱਖਰ ਨਾਮ ਹੈ ਉਹ ਜਪ ਗਿਆ, ਉਹ ਸਭ ਤੋਂ ਵੱਡਾ ਸਿੱਧ ਸਾਧਕ ਜੋਗੀ। ਸਿੱਧ ਸਾਧਕ ਜੋਗੀ ਔਰ ਜੰਗਮ ਏਕ ਸਿੱਧ, ਏਕ ਸਿੱਧ ਹੈ ਅੰਦਰਲਾ ਅਕਾਲ ਪੁਰਖ, ਇੱਕੋ ਸਿੱਧ ਅਕਾਲ ਪੁਰਖ ਆਪ, ਏਕ ਸਿੱਧ ਜਿਨੀ ਧਿਆਇਆ ਔਰ ਪਰਸਤ ਪੈਰ। ਕਹਿੰਦੀ ਜਦੋਂ ਮੈਂ ਉਹਦਾ ਅੱਖਰ ਜਪਿਆ ਮੈਨੂੰ ਤਾਂ ਉਹ ਮਹਿਸੂਸ ਹੋਣ ਲੱਗ ਪਿਆ ਵੀ ਮੇਰੇ ਅੰਦਰ ਹੈ, ਮੇਰੇ 'ਚ ਚੁਰਨਾਟਾਂ ਛੱਡ ਗਈਆਂ ਵੀ ਉਹ ਅੰਦਰ ਹੈ। ਪਰਸਤ ਪੈਰ ਸਿੱਧ ਅਤੇ ਸੁਆਮੀ, ਪਰ ਕਿਹਨਾਂ ਨੂੰ? ਅੱਖਰ ਜਿਨ ਕੋ ਆਇਆ ਬਾਬਾ ਨਾਨਕ ਤੋੜਾ ਲਾਉਂਦਾ ਬਾਅਦ 'ਚ ਮੈਨੂੰ ਜਿਹੜਾ ਇਹ ਅੱਖਰ ਆ ਗਿਆ, ਮੈਂ ਹੋਰ ਕੋਈ ਕੰਮ ਨਹੀਂ ਕਰਨੀ, ਮੈਂ ਕੀ ਕਰਨਾ? ਨਾਮ ਜਪੀ ਪ੍ਰਭ ਤੇਰਾ, ਨਾਮ ਜਪੀ ਪ੍ਰਭ ਤੇਰਾ, ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ।
ਗੁਰੂ ਬਾਬਾ ਨਾਨਕ ਬੋਲ ਰਿਹਾ
ਨਾਮ ਜਪੀ ਪ੍ਰਭ ਤੇਰਾ।
ਆਪਣਾ ਗੁਰੂ ਦੱਸੇਗਾ ਬਾਬਾ ਨਾਨਕ, ਜਿਹੜਾ ਬਾਬੇ ਨਾਨਕ ਦਾ ਗੁਰੂ ਉਹ ਸਾਰੀ ਸਿੱਖੀ ਦਾ ਗੁਰੂ, ਉਹ ਕਹਿ ਰਹੇ
ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸਭ ਦੇ ਮਦੇਰਾ।
ਉਹ ਸ਼ਬਦ ਪਰਜ ਨਾਲ ਲੁਕੋ ਕੇ ਨਹੀਂ ਰੱਖਿਆ, ਕਿੱਦਾਂ ਜਪਿਆ? ਜਿੱਦਾਂ ਗੁਰੂ ਬਾਬਾ ਨਾਨਕ ਆਪ ਆਪਣੀ ਕਲਮ ਤੋਂ ਲਿਖਦਾ ਵੀ ਜਿਹੜਾ ਮੈਂ ਜਪਦਾ ਉਹਨੂੰ ਕੰਨਾਂ ਨਾਲ ਸੁਣਨਾ। ਜਪਣਾ ਤਾਂ ਸੌਖਾ ਹੈ ਪਰ ਸੁਣਨਾ ਹੋਰ ਵੀ ਔਖਾ ਹੈ, ਪਰ ਮੈਂ ਜਪੀ ਜਾਂਦਾ ਹੈ। ਅਸੀਂ ਉਹਦਾ ਸਲੋਕ ਲੈ ਕੇ ਅਖੀਰ 'ਤੇ ਤੋੜਾ ਦਿੰਦੇ ਹਾਂ ਵੀ ਗੁਰੂ ਨਾਨਕ ਨੇ ਜਿੱਦਾਂ ਨਾਮ ਜਪਿਆ ਉਹ ਖੋਜ ਕੇ, ਔਰ ਸਾਰੀ ਬਾਣੀ 'ਚੋਂ ਇੱਕੋ ਚੀਜ਼ ਮਿਲਦੀ ਵੀ ਜਿੱਦਾਂ ਗੁਰੂਆਂ ਦਾ ਨਾਮ ਜਪਿਆ ਅਸੀਂ ਵੀ ਗੁਰਸਿੱਖ ਮੀਤ ਚਲੋ ਗੁਰਚਾਲੀ, ਜਿੱਦਾਂ ਉਹਨਾਂ ਦਾ ਨਾਮ ਜਪਿਆ ਲੁਕੋ ਕੇ ਨਹੀਂ ਰੱਖਿਆ, ਆਪ ਗੁਰੂ ਬਾਬਾ ਨਾਨਕ ਲਿਖ ਰਿਹਾ
ਸ਼ਬਦ ਪਿਆਰਿਓ ਜਨਮ ਮਰਨ ਕੀ ਤੇਗ, ਮੁਖੀ ਉਜਲ ਸਦਾ ਸੁਖੀ,
ਸਦਾ ਸੁਖੀ
ਸਦਾ ਸੁਖੀ, ਨਾਨਕ ਸਿਮਰਨ ਏਕ
ਪਾਇਆ। ਪਵਿੱਤਰ ਗੁਰੂ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ ਅਨੰਦ ਸਾਹਿਬ, ਅਖੀਰ 'ਤੇ ਅਸੀਂ ਪੜ੍ਹਾਂਗੇ। ਹੁਣ ਕੁਛ ਹੋਰ ਜੋ ਵੀ ਪ੍ਰਬੰਧਕ ਹੈ
ਬੁੱਕਲੈਟ ਵੱਲੋਂ ਕਹਿ ਰਹੇ ਕਿ ਤੁਹਾਡੀ
ਆਹ ਜਿਹੜੀ ਬੁੱਕਲੈਟ ਤੁਹਾਡੇ ਹੱਥਾਂ 'ਚ ਹੈ, ਬੜੀ ਮਿਹਨਤ ਨਾਲ ਹੈ ਸਾਰੀ,